गुर प्रसादी वेख तू हर मंदिर तेरे नाल।
ये तीसरी पातशाही श्री गुरु अमरदास जी महाराज की बाणी है। आप गुरु नानक साहब के घर के उपदेश के मुतलक बड़ी अच्छी तरह खोल के समझा रहे हैं। वैसे नाम की कमाई की महिमा तो कदे बयान ही नहीं की जा सकती, बहुत ही उच्ची और सुची चीज़ है। अगर गुरु नानक साहब के घर के उपदेश की भी समझ आ जाए तो भी असी बहुत सारे वहमां भरमां संकल्पों चो निकल जाते हाँ और इन्हां पंजारियां दे पंजियां विच नहीं फसते। गुरु साहब प्यार नाल समझाते हैं कि जिहड़े मालिक दे रहण दा हरमंदर है वह 24 घंटे थोड़े नाल नाल है। क्या वह परमात्मा जिसनों असी सब दुनिया के जीव वापस जा के मिलना चाहते हाँ वह परमात्मा कितने बाहर नहीं है, वो साड़े शरीर दे अंदर है, साड़ी दे साड़े वजूद दे अंदर है। वो आज तक जिसनों मिलिया अंदरों मिलिया है और जिसनों भी कदे मिलेगा अंदरों मिलेगा। वो मंदरा मस्ता गुरुद्वारियां च नहीं बैठा, ना वो तीर्थ यात्रा किते मिलना है, ना कन्न प्रवाण च मिलना है, ना जटा रखन नाल मिलना है, ना हिमालय की खोज किते मिलना है, ना वो कोई आसमाना पिछे छुपया होया है। वो साड़े शरीर दे अंदर है, वो साड़ी दे और साड़े वजूद दे अंदर है। इसे वास्ते गुरु घर कहिंदा है काया अंदर आपे वसे अलख ना लिखिया जाई, मनमुख मुगद बुझे नाही बाहर पालन जाई। वो परमात्मा साढ़े हर एक दे शरीर दे अंदर बैठा होया है। असी दुनिया दे जी मनमुख हाँ, मुगद हाँ, गुवार हाँ कि उस परमात्मा नूं बाहर मुखी ढूंढन विच बाहर मुखी होए बैठे हाँ, उन्हों बाहरों ढूंढन की कोशिश करते हाँ। वैसे गुरु साहब का इशारा साढ़े शरीर की तरफ है, असी बाहर दे हरिमंदर की भी इज्जत करते हाँ क्योंकि चौथी पातशाही ने बुनियाद रखी है, पंजवीं पातशाही ने पूरा किया है। गुरु घर की बाणी का प्रचार होंदा है, कीर्तन किया जाता है, उत्थे जा के मालिक दे मिलन का शौक और प्यार पैदा होंदा है। इस वास्ते सानू उसकी भी इज्जत है। लेकिन जिस हरिमंदर की इत्थे गुरु नानक साहब या तीसरी पातशाही उसकी जिसकी महिमा करते हैं वह हरिमंदर साडा शरीर है क्योंकि वह परमात्मा साढ़े शरीर के अंदर वसदा है। इसे वास्ते गुरु साहब ने कहा सी करे अंदर सब वत है बाहर कुछ ना ही। जो कुछ थानू मिलना है शरीर के अंदरों मिलना है, देह और वजूद के अंदरों मिलना है। यो कबीर साहब कहते हैं जो तिल में तेल है चकमक में आग, तेरा प्रीतम तुझ में जाग सके तो जा। जिस तरह तिला अंदर तेल होंदा है, पत्थर अंदर अग्नि होंदी है, इस तरह जिस परमात्मा की सानू खोज है वह भी साढ़े हर एक दे शरीर के अंदर बैठा होया है, हर एक दी दे और हर एक दे वजूद के अंदर बैठा होया है। पलटू साहब कहिंदे साहब साहब क्या करे साहब तेरे पास, किड़े परमात्मा नूं जंगलां पहाड़ां चों सरोवरां चों तीर्थां तों ढूंढदे फिरदे हो। वो परमात्मा तां 24 घंटे थोड़े नाल नाल तुरिया फिरदा है। क्या थोड़े शरीर दे अंदर बैठा होया है, देह और वजूद दे अंदर बैठा होया है। इहो क्राइस्ट ने कहा सी रिपेंट किंगडम ऑफ गॉड इज विदन यू। जो कुछ तुसीं पिछले जन्मां अंदर कर्म कर बैठे हो उन्हां दा पश्चाताप करो, उन्हां दा हिसाब किताब खत्म करो। परमात्मा किते बाहर नहीं है, वो साड़े शरीर दे अंदर है, साड़ी दे और साड़ी वजूद दे अंदर है। इसे वास्ते महात्मा कहिंदे हन अगर कोई सच्चे तो सच्चा गुरुद्वारा है, मंदिर है, मस्जिद है, ठाकर द्वारा है, केवल साड़ा शरीर साड़ी दे और साड़ा वजूद है। ऋषियां मुनिया ने इसे करके साड़े शरीर नर नारायणी दे कह के याद किया है। ਇਹ ਉਹ ਦੇਹ ਹੈ ਜਿਹੜੀ ਨਾਰਾਇਣ ਨੇ ਖੁਦ ਪੈਦਾ ਕੀਤੀ ਹੈ, ਜਿਸ ਦੇ ਅੰਦਰ ਨਾਰਾਇਣ ਖੁਦ ਬੈਠਾ ਹੋਇਆ ਹੈ, ਜਿਸ ਦੇ ਅੰਦਰੋਂ ਹੀ ਆਤਮਾ ਨੂੰ ਨਾਰਾਇਣ ਹੋਣ ਦਾ ਫਖਰ ਹਾਸਲ ਹੋ ਸਕਦਾ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਸਾਡਾ ਸਰੀਰ ਹੈ। ਕ੍ਰਾਈਸਟ ਨੇ ਸਾਡੇ ਸਰੀਰ ਨੂੰ ਟੈਂਪਲ ਆਫ ਲਿਵਿੰਗ ਗੋਡ ਕਹਿ ਕੇ ਬਿਆਨ ਕੀਤਾ ਹੈ। ਇਹ ਉਹ ਜਗ੍ਹਾ ਹੈ ਜਿਸ ਦੇ ਅੰਦਰ ਜ਼ਿੰਦਾ ਪਰਮਾਤਮਾ ਰਹਿੰਦਾ ਹੈ। ਔਰ ਗੁਰੂ ਨਾਨਕ ਸਾਹਿਬ ਤਾਂ ਸਾਫ਼ ਹੀ ਇਸੇ ਸ਼ਬਦ ਦੇ ਅੱਗੇ ਲਿਖਦੇ ਹਨ, ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਤੁਹਾਡਾ ਸਰੀਰ ਹੀ ਮਾਲਕ ਦੇ ਰਹਿਣ ਦੀ ਜਗ੍ਹਾ ਹੈ। ਜਦੋਂ ਵੀ ਤੁਹਾਨੂੰ ਮਾਲਕ ਮਿਲੇਗਾ, ਸਰੀਰ ਦੇ ਅੰਦਰੋਂ ਮਿਲੇਗਾ, ਦੇਹ ਔਰ ਵਜੂਦ ਦੇ ਅੰਦਰੋਂ ਮਿਲੇਗਾ। ਅਸੀਂ ਦੁਨੀਆ ਦੇ ਆਦਮੀ ਅਜੀਬ ਅਕਲ ਦੇ ਮਾਲਕ ਹਾਂ, ਜਿਹੜੀਆਂ ਅਸੀਂ ਇੱਟਾਂ ਪੱਥਰਾਂ ਦੀਆਂ ਮਾਲਕ ਦੇ ਰਹਿਣ ਦੀਆਂ ਜਗ੍ਹਾ ਬਣਾਉਂਦੇ ਹਾਂ, ਉੱਥੇ ਜਾ ਕੇ ਦਿਨ ਰਾਤ ਪਰਮਾਤਮਾ ਨੂੰ ਢੂੰਡਣ ਲੱਗੇ ਹੋਏ ਹਾਂ, ਬਨਿਸਬਤ ਉਸ ਜਗ੍ਹਾ ਦੇ ਜਿਹੜੀ ਕਿ ਮਾਲਕ ਨੇ ਖੁਦ ਆਪਣੇ ਰਹਿਣ ਵਾਸਤੇ ਬਣਾਈ ਹੈ। ਸਰੀਰ ਦੇ ਅੰਦਰ ਵੜ ਕੇ ਮਾਲਕ ਦੀ ਖੋਜ ਨਹੀਂ ਕਰਦੇ, ਬਾਹਰੋਂ ਪਰਮਾਤਮਾ ਨੂੰ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਤਾਂ ਪਰਮਾਤਮਾ ਨੇ ਇਸ ਵਾਸਤੇ ਮੰਦਰ, ਮਸਜਿਦ, ਗੁਰਦੁਆਰੇ, ਗਿਰਜੇ ਬਣਾਏ ਸੀ ਕਿ ਕੋਈ ਮਾਲਕ ਦਾ ਭਗਤ ਔਰ ਪਿਆਰਾ ਆ ਕੇ ਉੱਥੇ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰੇ, ਪ੍ਰੇਮ ਔਰ ਪਿਆਰ ਪੈਦਾ ਕਰੇ, ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾਵੇ, ਤਾਂ ਕਿ ਅਸੀਂ ਉਸ ਦੇ ਕਹਿਣ ਦੇ ਮੁਤਾਬਕ ਆਪਣੇ ਅੰਦਰੋਂ ਮਾਲਕ ਦੀ ਖੋਜ ਕਰ ਸਕੀਏ, ਮਾਲਕ ਦੀ ਭਗਤੀ ਔਰ ਪੂਜਾ ਕਰ ਸਕੀਏ। ਇਸ ਵਾਸਤੇ ਨਹੀਂ ਬਣਾਏ ਸੀ ਕਿ ਉੱਥੇ ਜਾ ਕੇ ਮੱਥਾ ਟੇਕ ਕੇ ਆ ਜਾਈਏ ਤਾਂ ਮਨ ਵੀ ਸਮਝ ਲਈਏ ਕਿ ਇੱਥੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਇਸੇ ਵਾਸਤੇ ਉਹਨਾਂ ਨੂੰ ਇਤਨਾ ਸਾਫ਼ ਸੁਥਰਾ ਰੱਖਿਆ ਜਾਂਦਾ ਸੀ, ਰੱਖਿਆ ਜਾਂਦਾ ਹੈ ਕਿ ਅਗਰ ਜਿੱਥੇ ਕੇਵਲ ਮਾਲਕ ਦੀ ਮਹਿਮਾ ਹੀ ਕੀਤੀ ਜਾਂਦੀ ਹੈ, ਅਗਰ ਉਹਨਾਂ ਦੀ ਇਤਨੀ ਸਫਾਈ ਕੀਤੀ ਜਾਂਦੀ ਹੈ, ਜਿਸ ਜਗ੍ਹਾ ਪਰਮਾਤਮਾ ਬੈਠਾ ਹੋਇਆ ਹੈ, ਜਿਸ ਜਗ੍ਹਾ ਤੋਂ ਪਰਮਾਤਮਾ ਸਾਨੂੰ ਮਿਲਣਾ ਹੈ, ਉਸ ਦੀ ਸਾਨੂੰ ਕਿਤਨੀ ਸਫਾਈ ਰੱਖਣੀ ਚਾਹੀਦੀ ਹੈ। ਉਹਦੇ ਅੰਦਰ ਕਦੇ ਮਾਸ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੇ ਬੈਠ ਕੇ ਭੈੜੇ ਖੋਟੇ ਪਾਪ ਔਰ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਆਪਣੀ ਬਣਾਈ ਹੋਈ ਚੀਜ਼ ਦੀ ਕਦਰ ਕਰਦੇ ਹਾਂ, ਪਰਮਾਤਮਾ ਦੀ ਬਣਾਈ ਹੋਈ ਚੀਜ਼ ਦੀ ਕਦਰ ਨਹੀਂ ਕਰਦੇ। ਕਈ ਦਫ਼ਾ ਹਿਸਟਰੀ ਪੜ੍ਹ ਕੇ ਸ਼ਰਮ ਵੀ ਆਉਂਦੀ ਹੈ। ਅਗਰ ਸਾਡੇ ਬਣਾਏ ਹੋਏ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ ਦੀ ਗਲਤੀ ਦੇ ਨਾਲ ਕਿਸੇ ਦੀਵਾਰ ਅੰਦਰ ਕਰੈਕ ਆ ਜਾਵੇ, ਅਸੀਂ ਉਸ ਪਰਮਾਤਮਾ ਦੇ ਸਾਜੇ ਹੋਏ ਹਰਿਮੰਦਰਾਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਕਰਾਉਣ ਵਾਸਤੇ ਜਾਂਦੇ ਹਾਂ। ਇਨਸਾਨ ਇਨਸਾਨ ਨਾਲ ਨਫ਼ਰਤ ਕਰਦਾ ਹੈ, ਇੱਟਾਂ ਪੱਥਰਾਂ ਨਾਲ ਪਿਆਰ ਕਰਦਾ ਹੈ, ਫਿਰ ਅਸੀਂ ਆਪਣੇ ਆਪ ਨੂੰ ਸ਼ਹੀਦ ਕਲਾਉਂਦੇ ਹਾਂ, ਮਜ਼ਹਬ ਦੇ ਰਖਵਾਲੇ ਕਲਾਉਂਦੇ ਹਾਂ। ਤੁਸੀਂ ਸੋਚੋ, ਅਗਰ ਇੱਕ ਦੂਸਰੇ ਦੇ ਗਲੇ ਕੱਟਣ ਦੇ ਨਾਲ ਹੀ ਪਰਮਾਤਮਾ ਮਿਲ ਸਕਦਾ ਹੋਵੇ, ਇਸ ਤੋਂ ਸਸਤਾ ਸੌਦਾ ਕਿਹੜਾ ਹੋ ਸਕਦਾ ਹੈ? ਬਹੁਤ ਸਾਰਿਆਂ ਨੂੰ ਮਿਲ ਜਾਣਾ ਚਾਹੀਦਾ ਸੀ। ਹਿਸਟਰੀ ਪੜ੍ਹ ਕੇ ਦੇਖੋ ਕਿਸ ਤਰ੍ਹਾਂ ਲੋਕਾਂ ਦੇ ਖੂਨ ਵਹਾਏ ਜਾ ਰਹੇ ਹਨ। ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਲੇਕਿਨ ਇਹ ਸਾਡਾ ਖਿਆਲ ਗਲਤ ਹੈ। ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਉਹ ਪਰਮਾਤਮਾ ਦੀ ਖਿਲਕਤ, ਪਰਮਾਤਮਾ ਦੇ ਮਖਲੂਕ ਦੇ ਨਾਲ ਵੀ ਪਿਆਰ ਕਰਦੇ ਹਨ। ਜਦੋਂ ਇੱਕ ਪਰਮਾਤਮਾ ਹੈ, ਉਹ ਸਾਡੇ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ, ਹਰ ਇੱਕ ਨੂੰ ਅੰਦਰੋਂ ਹੀ ਉਸੇ ਪਰਮਾਤਮਾ ਨੇ ਮਿਲਣਾ ਹੈ, ਮੈਂ ਕਹਿੰਦਾ ਫਿਰ ਵੀ ਅਗਰ ਕੋਈ ਕਿਸੇ ਨੂੰ ਨਫ਼ਰਤ ਕਰਦਾ ਹੈ, ਉਹ ਪਰਮਾਤਮਾ ਨੂੰ ਨਫ਼ਰਤ ਕਰਦਾ ਹੈ। ਅਗਰ ਕਿਸੇ ਮਜ਼ਹਬ ਦੇ ਬਾਸ਼ਿੰਦਿਆਂ ਦੇ ਅੰਦਰ, ਕਿਸੇ ਕੌਮ ਦੇ ਮੁਲਕ ਦੇ ਬਾਸ਼ਿੰਦਿਆਂ ਦੇ ਅੰਦਰ ਕੋਈ ਕਿਸੇ ਨੂੰ ਨਫ਼ਰਤ ਕਰਦਾ ਹੈ, ਉਹਨਾਂ ਲੋਕਾਂ ਦੇ ਅੰਦਰ ਤਾਂ ਮਾਲਕ ਦੇ ਮਿਲਣ ਦਾ ਸ਼ੌਕ ਹੀ ਪੈਦਾ ਨਹੀਂ ਹੋਇਆ, ਪਿਆਰ ਹੀ ਪੈਦਾ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ, ਜੀਆ ਜੰਤ ਸਭ ਤੁਸਦੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਐ ਪਰਮਾਤਮਾ, ਇਹ ਸਭ ਦੁਨੀਆ ਦੇ ਇਨਸਾਨ ਤੂੰ ਖੁਦ ਪੈਦਾ ਕੀਤੇ ਹੋਏ ਹਨ, ਹਰ ਇੱਕ ਦੇ ਅੰਦਰ ਤੂੰ ਖੁਦ ਬੈਠਾ ਹੋਇਆ ਹੈ। ਮੰਦਾ ਔਰ ਬੁਰਾ ਤਾਂ ਮੈਂ ਉਸਨੂੰ ਕਹਿ ਸਕਾਂਗਾ, ਜੇ ਇਹਨਾਂ ਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ, ਇਹਨਾਂ ਅੰਦਰ ਕੋਈ ਹੋਰ ਪਰਮਾਤਮਾ ਰਹਿੰਦਾ ਹੋਵੇ। ਦੇਖੋ ਗੁਰੂ ਘਰ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਗੁਰੂ ਸਾਹਿਬ ਨੇ ਸਾਨੂੰ ਮਾਲਕ ਅੱਗੇ ਪ੍ਰਾਰਥਨਾ ਕਰਨੀ ਕੀ ਸਿਖਾਈ ਹੈ? ਤੇਰੇ ਭਾਣੇ ਸਰਬੱਤ ਕਾ ਭਲਾ, ਮਾਲਕ ਦੇ ਕੋਲੋਂ ਸੱਚੇ ਦਿਲੋਂ ਸਾਰੀ ਦੁਨੀਆ ਦਾ ਭਲਾ ਮੰਗਣਾ ਚਾਹੀਦਾ ਹੈ। ਜਿਹੜਾ ਸਾਰੀ ਦੁਨੀਆ ਦਾ ਭਲਾ ਮੰਗੇਗਾ ਉਹ ਕਿਸੇ ਨੂੰ ਹਕਾਰਤ ਦੀ ਨਜ਼ਰ ਨਾਲ ਕਿਸ ਤਰ੍ਹਾਂ ਦੇਖ ਸਕਦਾ ਹੈ, ਕਿਸੇ ਦੀ ਨਿੰਦਿਆ ਚੁਗਲੀ ਕਿਸ ਤਰ੍ਹਾਂ ਕਰ ਸਕਦਾ ਹੈ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਗੁਰਪ੍ਰਸ਼ਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ। ਗੁਰਮੁਖਾਂ ਕੋਲ ਜਾ ਕੇ ਇਸ ਚੀਜ਼ 'ਤੇ ਸੋਚ ਕਰੋ, ਵਿਚਾਰ ਕਰੋ ਕਿ ਮਾਲਕ ਦੇ ਰਹਿਣ ਦੀ ਜਗ੍ਹਾ ਸਾਡੇ ਨਾਲ ਹੈ ਕਿ ਸਾਡਾ ਸਰੀਰ ਹੈ, ਸਾਡੀ ਦੇਹ ਹੈ, ਸਾਡਾ ਵਜੂਦ ਹੈ, ਜਿਹਨੂੰ ਮਾਲਕ ਮਿਲਿਆ ਆਪਣੇ ਅੰਦਰੋਂ ਮਿਲਿਆ ਹੈ, ਔਰ ਜਿਹਨੂੰ ਵੀ ਕਦੇ ਪਰਮਾਤਮਾ ਮਿਲੇਗਾ ਆਪਣੇ ਅੰਦਰੋਂ ਮਿਲੇਗਾ। ਅਸੀਂ ਆਪਣੇ ਅੰਦਰ ਵੜ ਕੇ ਮਾਲਕ ਦੀ ਪੂਜਾ ਕਿਸ ਤਰ੍ਹਾਂ ਕਰਨੀ ਹੈ, ਮਾਲਕ ਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ, ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ।
ਰਾਗ ਪ੍ਰਭਾਤੀ ਮਹਲਾ ਤੀਜਾ ਵਿਭਾਸ ਏਕੋ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦ ਖੋਜੀਏ ਹਰ ਨਾਮ ਲੈ ਹੋ ਸੰਭਾਲ।
ਗੁਰੂ ਸਾਹਿਬ ਕਹਿੰਦੇ ਦੇਹ ਦੇ ਅੰਦਰ ਵੜ ਕੇ ਮਾਲਕ ਦੇ ਰਿਸਰਚ ਕਰਨ ਦਾ ਜਾਂ ਪੂਜਾ ਕਰਨ ਦਾ ਜਾਂ ਭਗਤੀ ਕਰਨ ਦਾ ਕੇਵਲ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ। ਉਹ ਸ਼ਬਦ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਹੈ, ਉਹ ਨਾਮ ਸਾਡੇ ਸਾਰਿਆਂ ਦੀ ਦੇਹ ਔਰ ਵਜੂਦ ਦੇ ਅੰਦਰ ਹੈ। ਤੁਸੀਂ ਆਪਣੇ ਸਰੀਰ ਦੇ ਅੰਦਰੋਂ ਉਸ ਸ਼ਬਦ ਦੇ ਨਾਲ ਖਿਆਲ ਜੋੜੋ, ਉਸ ਨਾਮ ਦੇ ਨਾਲ ਜੋੜੋ। ਗੁਰੂ ਸਾਹਿਬ ਕਹਿੰਦੇ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ। ਇਹ ਜਿਹੜਾ ਸਾਡਾ ਸਰੀਰ ਹੈ ਕੇਵਲ ਹੱਡ ਜੰਮ ਮਾਸ ਦਾ ਹੀ ਬਣਿਆ ਹੋਇਆ ਨਹੀਂ ਹੈ, 5-6 ਫੁੱਟ ਲੰਬਾ ਮਿੱਟੀ ਦਾ ਪੁਤਲਾ ਹੀ ਨਹੀਂ ਹੈ। ਪਰਮਾਤਮਾ ਨੇ ਬੇਸ਼ੁਮਾਰ ਵਸਤੂ ਔਰ ਭੰਡਾਰ ਇਸ ਦੇ ਅੰਦਰ ਰੱਖੇ ਹੋਏ ਹਨ। ਇੱਥੋਂ ਤੀਕਰ ਕਿ ਪਰਮਾਤਮਾ ਖੁਦ ਸਾਡੇ ਸਰੀਰ ਦੇ ਅੰਦਰ ਬੈਠ ਗਿਆ ਹੈ ਔਰ ਆਪਣੇ ਮਿਲਣ ਦਾ ਜਿਹੜਾ ਰਸਤਾ ਹੈ ਉਹ ਵੀ ਸਾਡੇ ਸਰੀਰ ਦੇ ਅੰਦਰ ਰੱਖ ਦਿੱਤਾ ਹੈ। ਲੇਕਿਨ ਇਸ ਚੀਜ਼ ਦੀ ਸੋਝੀ ਔਰ ਸਮਝ ਕਦੋਂ ਆਉਂਦੀ ਹੈ? ਗੁਰਮੁਖ ਸਾਹ 'ਚ ਮਿਲੇ ਤਾਂ ਵੇਖਾ। ਕੋਈ ਸੱਚਾ ਮਾਲਕ ਦਾ ਭਗਤ ਮਿਲ ਜਾਵੇ, ਸੱਚਾ ਮਾਲਕ ਦਾ ਪਿਆਰਾ ਮਿਲ ਜਾਵੇ, ਉਹ ਸਾਨੂੰ ਸਰੀਰ ਦੇ ਅੰਦਰ ਵੜਨ ਦਾ ਤਰੀਕਾ ਸਮਝਾ ਦੇਵੇ, ਸਾਧਨ ਸਮਝਾ ਦੇਵੇ, ਫਿਰ ਅਸੀਂ ਸਰੀਰ ਦੇ ਅੰਦਰੋਂ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਪਾ ਸਕਦੇ ਹਾਂ। ਮਹਾਤਮਾ ਕੀ ਸਮਝਾਉਂਦੇ ਹਨ? 9 ਦਰਵਾਜ਼ੇ 10ਵੇਂ ਮੁਕਤਾ ਅਨਹਦ ਸ਼ਬਦ ਵਜਾਮਣਿਆ। ਮਹਾਤਮਾ ਸਮਝਾਉਂਦੇ ਹਨ ਕਿ ਸਾਡਾ ਜਿਹੜਾ ਰੂਹਾਨੀ ਸਫ਼ਰ ਹੈ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ। ਇਹ ਸਫ਼ਰ ਦੀਆਂ 2 ਮੰਜ਼ਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਇੱਥੇ 10ਵਾਂ ਕਹਿੰਦੇ ਹਨ, ਕਈ ਜਗ੍ਹਾ ਘਰ ਦਰ ਕਹਿੰਦੇ ਹਨ, ਮੁਕਤੀ ਦਾ ਦਰਵਾਜ਼ਾ ਕਹਿੰਦੇ ਹਨ, ਦਿਲ ਕਹਿੰਦੇ ਹਨ, ਉਹ ਜਗ੍ਹਾ ਹਰ ਇੱਕ ਦੇ ਅੱਖਾਂ ਪਿੱਛੇ ਹੈ। ਇੱਥੋਂ ਆਪਣਾ ਖਿਆਲ ਉਤਰਦਾ ਹੈ। 9 ਦੁਆਰੇ 2 ਅੱਖਾਂ ਹਨ, 2 ਕੰਨ ਦੇ ਸੁਰਾਖ ਹਨ, ਨੱਕ ਦੇ ਸੁਰਾਖ ਹਨ, ਮੂੰਹ ਹੈ, ਹੇਠਾਂ ਇੰਦਰੀਆਂ ਦੇ ਸੁਰਾਖ ਹਨ। ਇਹਨਾਂ 9 ਦੁਆਰਿਆਂ ਦੇ ਜ਼ਰੀਏ ਆਪਣਾ ਖਿਆਲ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਆਪ ਫਰਮਾਉਂਦੇ ਹਨ ਇਸ ਫੈਲੇ ਹੋਏ ਖਿਆਲ ਨੂੰ ਫਿਰ ਤੁਸੀਂ ਵਾਪਸ ਲਿਆ ਕੇ ਇਸ ਨੁਕਤੇ ਔਰ ਪੁਆਇੰਟ 'ਤੇ ਇਕੱਠਾ ਕਰੋ। ਇਹ ਤੁਹਾਡੇ ਅਸਲੀ ਘਰ ਦਾ ਦਰਵਾਜ਼ਾ ਹੈ। ਜਦੋਂ ਵੀ ਅਸੀਂ ਆਪਣੇ ਘਰ ਦੇ ਅੰਦਰ ਜਾਂਦੇ ਹਾਂ ਪਹਿਲਾਂ ਉਸ ਘਰ ਦੇ ਦਰਵਾਜ਼ੇ ਦੀ ਖੋਜ ਕਰਦੇ ਹਾਂ। ਅਗਰ ਤੁਸੀਂ ਕਿਲ੍ਹੇ ਦੇ ਅੰਦਰ ਜਾਣਾ ਹੈ ਤੁਹਾਨੂੰ ਕਿਲ੍ਹੇ ਦੇ ਦਰਵਾਜ਼ੇ ਦੀ ਖੋਜ ਕਰਨੀ ਪਵੇਗੀ। ਜਿਤਨਾ ਚਿਰ ਕਿਲ੍ਹੇ ਦਾ ਦਰਵਾਜ਼ਾ ਨਾ ਮਿਲੇ, ਕਿਲ੍ਹੇ ਦਾ ਦਰਵਾਜ਼ਾ ਨਾ ਖੁੱਲ੍ਹੇ, ਤੁਸੀਂ ਕਿਲ੍ਹੇ ਦੇ ਅੰਦਰ ਕਦੇ ਦਾਖਲ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜਿਤਨਾ ਚਿਰ ਇਹ ਘਰ ਦਾ ਦਰਵਾਜ਼ਾ ਨਾ ਖੁੱਲ੍ਹੇ ਅਸੀਂ ਘਰ ਦੇ ਅੰਦਰ ਨਹੀਂ ਜਾ ਸਕਦੇ। ਸੋ ਮਹਾਤਮਾ ਕਹਿੰਦੇ ਇਸ ਫੈਲੇ ਹੋਏ ਖਿਆਲ ਨੂੰ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਸਿਮਰਨ ਔਰ ਧਿਆਨ ਦੇ ਜ਼ਰੀਏ ਫਿਰ ਵਾਪਸ ਰਿਟਰੇਸ ਕਰਕੇ ਅੱਖਾਂ ਪਿੱਛੇ ਇਕੱਠਾ ਕਰੋ ਤਾਂ ਤੁਹਾਡੇ ਘਰ ਦਾ ਦਰਵਾਜ਼ਾ ਖੁੱਲ੍ਹੇਗਾ। ਔਰ ਉਸਦੀ ਨਿਸ਼ਾਨੀ ਕੀ ਹੈ? ਅਨਹਦ ਸ਼ਬਦ ਵਜਾਵਣੇ ਆ ਉਸ ਨੁਕਤੇ ਔਰ ਪੁਆਇੰਟ 'ਤੇ ਤੁਹਾਡੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਵੱਜਦਾ ਹੈ। ਕਿਆ ਉਹ ਅਨਹਦ ਸ਼ਬਦ ਦੀ ਆਵਾਜ਼ ਸਾਨੂੰ ਅੰਦਰੋਂ ਸੁਣਾਈ ਦਿੰਦੀ ਹੈ, ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ। ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਜਿੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਇਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਆ ਕੇ ਸ਼ਬਦ ਨੂੰ ਪਕੜਦਾ ਹੈ, ਉਹ ਆਪਣੇ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਸ਼ਬਦ ਦੀ ਆਵਾਜ਼ ਨੂੰ ਸੁਣਨਾ ਹੈ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਹੈ। ਜਿਸ ਗੁਰੂ ਸਾਹਿਬ ਸ਼ਬਦ ਜਾਂ ਨਾਮ ਦੀ ਮਹਿਮਾ ਕਰਦੇ ਹਨ, ਉਹਦੇ ਅੰਦਰ ਨਾਦ ਵੀ ਹੈ, ਉਹਦੇ ਅੰਦਰ ਜੋਤ ਵੀ ਹੈ, ਉਹਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਬਾਣੀ ਵਿੱਚ ਲਿਖਿਆ ਸੀ, ਕਾਸਠ ਮੇਂ ਜਿਉਂ ਹੈ ਬਸੰਤਰ ਮਤ ਸੰਜਮ ਕਾਢ ਕਢੀਜੇ, ਰਾਮ ਨਾਮ ਹੈ ਜੋਤ ਸੁਭਾਈ ਤਤ ਗੁਰਮਤ ਕਾਢ ਡੀਜੇ। ਭਰਾਵਾ, ਜਿਸ ਤਰ੍ਹਾਂ ਲੱਕੜੀ ਦੇ ਅੰਦਰ ਅਗਨੀ ਹੁੰਦੀ ਹੈ, ਨਾ ਤੈਨੂੰ ਨਜ਼ਰ ਆਉਂਦੀ ਹੈ, ਨਾ ਉਸ ਅਗਨੀ ਤੋਂ ਕੋਈ ਫਾਇਦਾ ਉਠਾ ਸਕਦਾ ਹੈ। ਅਗਰ ਤੂੰ ਜੁਗਤੀ ਦੇ ਜ਼ਰੀਏ ਲੱਕੜੀ 'ਤੇ ਲੱਕੜੀ ਰਗੜਨੀ ਸ਼ੁਰੂ ਕਰ ਦੇਵੇਂਗਾ, ਉਹਦੇ 'ਚੋਂ ਅਗਨੀ ਪੈਦਾ ਵੀ ਹੋ ਜਾਵੇਗੀ, ਦੇਖ ਵੀ ਸਕੇਗਾ, ਉਸ ਤੋਂ ਫਾਇਦਾ ਵੀ ਉਠਾਉਣਾ ਸ਼ੁਰੂ ਕਰ ਦੇਵੇਂਗਾ। ਇਸੇ ਤਰ੍ਹਾਂ ਉਹ ਜਿਹੜੀ ਰਾਮ ਨਾਮ ਦੀ ਜੋਤ ਹੈ, ਤੁਹਾਡੇ ਹਰ ਇੱਕ ਦੇ ਅੱਖਾਂ ਪਿੱਛੇ ਜਗਣ ਲੱਗੀ ਹੋਈ ਹੈ, ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਗੁਰੂ ਸਾਹਿਬ ਕਹਿੰਦੇ ਸਭ ਦੇ ਅੰਦਰ ਜਗਦੀ ਹੈ, ਇੱਥੇ ਕੋਈ ਕੌਮ ਔਰ ਮਜ਼ਹਬ ਔਰ ਮੁਲਕ ਦਾ ਸਵਾਲ ਪੈਦਾ ਨਹੀਂ ਹੁੰਦਾ। ਲੇਕਿਨ ਤਤ ਗੁਰਮਤ ਕਾਢ ਲੀਜੇ, ਜਿਤਨਾ ਚਿਰ ਤੂੰ ਗੁਰਮੁਖਾਂ ਦੀ ਜੁਗਤੀ ਦੇ ਮੁਤਾਬਕ ਨਹੀਂ ਅੰਦਰ ਜਾਏਗਾ, ਤੂੰ ਉਸ ਜੋਤ ਦੇ ਦਰਸ਼ਨ ਨਹੀਂ ਕਰ ਸਕਦਾ। ਸੋ ਅਸੀਂ ਉਸ ਜੋਤ ਨੂੰ ਆਪਣੇ ਅੰਦਰੋਂ ਦੇਖਣਾ ਹੈ, ਉਸ ਸ਼ਬਦ ਦੀਆਂ ਤੁਨਕਾਰ ਧੁਨਾਂ ਨੂੰ ਆਪਣਾ ਸੁਣਨਾ ਹੈ, ਕਿਉਂਕਿ ਸ਼ਬਦ ਦੀ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰ ਲੈਂਦੇ ਹਾਂ, ਸ਼ਬਦ ਦੇ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦੇ ਹਾਂ, ਔਰ ਮੰਜ਼ਿਲ ਦਰ ਮੰਜ਼ਿਲ ਵਾਪਸ ਆਪਣੇ ਘਰ ਪਹੁੰਚ ਜਾਂਦੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਗੁਰ ਗਿਆਨ ਸੱਚ ਅੰਤਰੀ ਅੰਤਰੀ ਨੇਤਰ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜਿਸ ਵਕਤ ਗੁਰਮੁਖਾਂ ਦੇ ਉਪਦੇਸ਼ 'ਤੇ ਚੱਲ ਕੇ ਸੱਚ ਕਿਹਾ ਸ਼ਬਦ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਵਾਂਗੇ, ਕਿਹਾ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜਾਂਗੇ, ਸਾਡੇ ਅੱਖਾਂ ਦੇ ਅੱਗੋਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਵੇਗਾ। ਕੀ ਫਾਇਦਾ ਹੋਵੇਗਾ? ਮਾਲਕ ਦਾ ਨੂਰ ਔਰ ਪ੍ਰਕਾਸ਼ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਕੀ ਫਾਇਦਾ ਮਿਲਿਆ? ਜੋਤੀ ਜੋਤ ਮਿਲੀ, ਮਨ ਮਾਨਿਆ ਹਰ ਦਰ ਸੋਭਾ ਪਾਵਣਿਆ। ਉੱਥੇ ਜਾ ਕੇ ਮਨ ਮਨ ਜਾਵੇਗਾ, ਉਸ ਪ੍ਰਕਾਸ਼ ਨੂੰ ਦੇਖ ਕੇ, ਉਸ ਸ਼ਬਦ ਦੀ ਆਵਾਜ਼ ਨੂੰ ਪਕੜ ਕੇ। ਕੀ ਮੰਨਦਾ ਹੈ? ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਆਤਮਾ ਉਸਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਫਿਰ ਸਾਡੀ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ, ਆਤਮਾ ਵਾਪਸ ਜਾ ਕੇ ਪਰਮਾਤਮਾ ਵਿੱਚ ਰਲ ਜਾਂਦੀ ਹੈ। ਹੋਰ ਜਗ੍ਹਾ ਗੁਰੂ ਸਾਹਿਬ ਕਹਿੰਦੇ ਹਨ, ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ, ਕਿ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਜਾਂਦੇ ਹਨ, ਅਸਲੀ ਮਾਲਕ ਦੇ ਮਿਲਣ ਦੀ ਜਾਚ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਕੀ ਅਵਸਥਾ ਹੋ ਜਾਂਦੀ ਹੈ? ਇਹ ਮਨੁਆਂ ਸੁਨ ਸਮਾਧ ਲਗਾਏ, ਜੋਤੀ ਜੋਤ ਮਲਾਈ। ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਉਹਨਾਂ ਦੀ ਆਤਮਾ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਸੋ ਜੋ ਕੁਛ ਮਿਲਣਾ ਹੈ ਉਸ ਸ਼ਬਦ ਦੀ ਕਮਾਈ 'ਚੋਂ ਮਿਲਣਾ ਹੈ, ਉਸ ਨਾਮ ਦੀ ਕਮਾਈ 'ਚੋਂ ਮਿਲਣਾ ਹੈ, ਜਿਸ ਦੇ ਅੰਦਰ ਤੁਨਕਾਰ ਧੁਨਾਂ ਵੀ ਉੱਠਣ ਲੱਗੀਆਂ ਹੋਈਆਂ ਹਨ, ਜਿਸ ਦੇ ਅੰਦਰ ਜੋਤੀ ਵੀ ਹੈ, ਜਿਸ ਦੇ ਅੰਦਰ ਪ੍ਰਕਾਸ਼ ਵੀ ਹੈ। ਹਰ ਇੱਕ ਮਹਾਤਮਾ ਨੇ ਉਸ ਨਾਮ ਦੀ ਮਹਿਮਾ ਕੀਤੀ ਹੈ, ਇਸ ਨਾਮ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਇਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਖੋਜਤ ਖੋਜਤ ਖੋਜਿਆ ਨਾਮ ਬਿਨਾਂ ਸਭ ਗੂੜ। ਅਸੀਂ ਖੋਜ ਖੋਜ ਕੇ, ਰਿਸਰਚ ਕਰ ਕਰਕੇ ਇਸ ਨੁਕਤੇ ਔਰ ਪੁਆਇੰਟ 'ਤੇ ਪਹੁੰਚੇ ਹਾਂ, ਉਸ ਨਾਮ ਤੋਂ ਬਗੈਰ ਸਭ ਗੂੜ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਦੇ ਫਲਾਹ ਹੋ ਜਾਣਾ ਹੈ। ਤੁਸੀਂ ਦੇਖੋ, ਜੋ ਕੁਛ ਅਸੀਂ ਅੱਖਾਂ ਨਾਲ ਦੇਖਦੇ ਹਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਜੋ ਕੁਛ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਗੁਰੂ ਸਾਹਿਬ ਕਹਿੰਦੇ ਸਭ ਨੇ ਨਾਸ਼ ਹੋ ਜਾਣਾ ਹੈ, ਲੇਕਿਨ ਉਹ ਨਾਮ ਨਾਸ਼ ਨਹੀਂ ਹੁੰਦਾ, ਕਿਉਂਕਿ ਉਸਨੇ ਪੰਜ ਤੱਤ ਪੈਦਾ ਕੀਤੇ ਹਨ, ਉਸਨੇ ਦੁਨੀਆ ਨੂੰ ਕ੍ਰੀਏਟ ਕੀਤਾ ਹੈ, ਉਹ ਕ੍ਰੀਏਟਿਵ ਪਾਵਰ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਨਾਮੇ ਹੀ ਤਾਂ ਸਭ ਕੁਛ ਹੋਇਆ, ਜੋ ਕੁਛ ਅੱਖਾਂ ਨਾਲ ਤੁਸੀਂ ਜ਼ਹੂਰ ਦੇਖਦੇ ਹੋ, ਇਹ ਤਾਂ ਮਾਲਕ ਨੇ ਨਾਮ ਦੇ ਜ਼ਰੀਏ ਪੈਦਾ ਕੀਤਾ ਹੈ। ਆਪਾਂ ਨੂੰ ਉਸ ਨਾਮ ਦੀ ਖੋਜ ਹੈ, ਅਸੀਂ ਉਸ ਨਾਮ ਦੇ ਨਾਲ ਖਿਆਲ ਜੋੜਨਾ ਹੈ। ਸੋ ਗੁਰੂ ਸਾਹਿਬ ਕਹਿੰਦੇ ਜਦੋਂ ਗੁਰਮੁਖਾਂ ਕੋਲ ਜਾ ਕੇ ਤੁਸੀਂ ਉਸ ਸ਼ਬਦ ਦੇ ਨਾਲ ਖਿਆਲ ਜੋੜੋਗੇ, ਉਸ ਨਾਮ ਦੇ ਨਾਲ ਖਿਆਲ ਜੋੜੋਗੇ, ਤੁਸੀਂ ਇਸ ਹਰਿਮੰਦਰ ਦੇ ਅੰਦਰ ਵੜ ਕੇ ਮਾਲਕ ਦੀ ਸੱਚੀ ਭਗਤੀ ਵਿੱਚ ਲੱਗ ਜਾਵੋਗੇ, ਸੱਚੇ ਪਿਆਰ ਵਿੱਚ ਲੱਗ ਜਾਵੋਗੇ, ਤੁਸੀਂ ਉਹ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਸਰੀਰ ਦੇ ਅੰਦਰੋਂ ਮਾਲਕ ਦੇ ਮਿਲਣ ਦੀ ਰਿਸਰਚ ਕਰ ਸਕਦੇ ਹੋ, ਪੂਜਾ ਕਰ ਸਕਦੇ ਹੋ, ਖੋਜ ਕਰ ਸਕਦੇ ਹੋ, ਜਾਂ ਕਹਿ ਲਓ ਆਪਣੇ ਮੰਜ਼ਲੇ ਮਕਸੂਦ 'ਤੇ ਪਹੁੰਚ ਸਕਦੇ ਹੋ।
ਹਰ ਮੰਦਰ ਸ਼ਬਦ ਖੋਜੀਏ, ਹਰ ਨਾਮ ਲੈ ਹੋ ਸੰਭਾਲ, ਮਨ ਮੇਰੇ ਸ਼ਬਦ ਰੱਪੇ ਰੰਗ ਹੋਏ।
ਹੁਣ ਗੁਰੂ ਸਾਹਿਬ ਸਾਡੇ ਮਨ ਨੂੰ ਸਮਝਾਉਂਦੇ ਹਨ ਕਿ ਤੂੰ ਐਵੇਂ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਿਕਾਰਾਂ, ਸ਼ਰਾਬਾਂ, ਕਬਾਬਾਂ ਵਿੱਚ ਫਸ ਕੇ ਦੁਖੀ ਹੋਣ ਲੱਗਾ ਹੋਇਆ ਹੈ। ਜਿਤਨਾ ਚਿਰ ਤੈਨੂੰ ਇਸ ਰਚਨਾ ਦੇ ਰੰਗ ਚੜ੍ਹੇ ਹੋਏ ਹਨ, ਪੁੱਤਰਾਂ ਧੀਆਂ ਦੇ ਰੰਗ ਚੜ੍ਹੇ ਹੋਏ ਹਨ, ਕੌਮਾਂ ਮਜ਼ਬਾਂ ਮੁਲਕਾਂ ਦੇ ਰੰਗ ਚੜ੍ਹੇ ਹੋਏ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਦੇ ਰੰਗ ਚੜ੍ਹੇ ਹੋਏ ਹਨ, ਤੂੰ ਕਦੇ ਸੁੱਖ ਨਹੀਂ ਹਾਸਲ ਕਰ ਸਕਦਾ, ਕਦੇ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦਾ। ਕੁਛ ਵੀ ਤੈਨੂੰ ਦੁਨੀਆਂ ਵਿੱਚ ਮਿਲ ਜਾਵੇ, ਤੇਰੇ ਮਨ ਅੰਦਰ ਤ੍ਰਿਪਤ ਨਹੀਂ ਆ ਸਕਦੀ, ਤੇਰੇ ਮਨ ਅੰਦਰ ਸਬਰ ਔਰ ਸੰਤੋਖ ਨਹੀਂ ਆ ਸਕਦਾ, ਤੂੰ ਭਟਕਦਾ ਹੀ ਰਹੇਗਾ, ਤੂੰ ਤੜਫਦਾ ਹੀ ਰਹੇਗਾ। ਅਗਰ ਤੂੰ ਗੁਰਮੁਖਾਂ ਕੋਲ ਆ ਕੇ ਉਸ ਸ਼ਬਦ ਦੇ ਨਾਲ ਜੁੜ ਜਾਵੇਂਗਾ, ਉਸ ਨਾਮ ਦੇ ਨਾਲ ਜੁੜ ਜਾਵੇਂਗਾ, ਇਹ ਸਾਰੇ ਦੁਨੀਆਂ ਦੇ ਰੰਗ ਤੇਰੇ ਮਨ ਤੋਂ ਉਤਰ ਜਾਣਗੇ, ਤੇਰੇ ਇਸ ਮਨ 'ਤੇ ਮਾਲਕ ਦੇ ਭਗਤੀ ਦਾ ਰੰਗ ਚੜ੍ਹ ਜਾਵੇਗਾ, ਮਾਲਕ ਦੇ ਪਿਆਰ ਦਾ ਰੰਗ ਚੜ੍ਹ ਜਾਵੇਗਾ। ਇਹ ਭਗਤੀ ਦੇ ਰੰਗ ਵਿੱਚ ਨੁਚਲਿਆ ਜਾਂਦਾ ਹੈ, ਤੈਨੂੰ ਸੁੱਖ ਪ੍ਰਾਪਤ ਹੋ ਜਾਵੇਗਾ, ਤੈਨੂੰ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣ ਤੋਂ ਪਹਿਲਾਂ ਇਹ ਮਨ ਰਚਨਾ ਦੇ ਰੰਗਾਂ ਵਿੱਚ ਰੰਗਿਆ ਹੋਇਆ ਸੀ, ਉਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣ ਤੋਂ ਬਾਅਦ ਇਹ ਮਾਲਕ ਦੇ ਭਗਤੀ ਔਰ ਪਿਆਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਇਸੇ ਵਾਸਤੇ ਪਹਿਲੀ ਪਾਤਸ਼ਾਹੀ ਨੇ ਕਿਹਾ ਸੀ, ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋ ਸੁਰੰਗ ਰੰਗ ਸਾਹ, ਕਿ ਸੁਰਤ ਸ਼ਬਦ ਦੇ ਅਭਿਆਸ ਕਰਨ ਦੇ ਨਾਲ ਇਹ ਮਾਲਕ ਦੇ ਅਸੀਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਸਾਨੂੰ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਦੇ ਸਵਾਸ ਆਉਣੇ ਸ਼ੁਰੂ ਹੋ ਜਾਂਦੇ ਹਨ। ਆਪ ਫਰਮਾਉਂਦੇ ਹਨ, ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ। ਜਦੋਂ ਅਸੀਂ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਸ਼ਬਦ ਦੇ ਅੰਦਰ ਮਰਜ ਹੋ ਜਾਂਦੇ ਹਾਂ, ਜਜ਼ਬ ਹੋ ਜਾਂਦੇ ਹਾਂ, ਲਵਲੀਨ ਹੋ ਜਾਂਦੇ ਹਾਂ, ਸ਼ਬਦ ਰੂਪ ਹੋ ਜਾਂਦੇ ਹਾਂ, ਸਾਡਾ ਮਨ ਨਿਰਮਲ ਪਿਓਰ ਔਰ ਪਵਿੱਤਰ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਇਹ ਅਸਲੀ ਮਾਲਕ ਦੀ ਭਗਤੀ ਹੈ, ਇਸੇ ਭਗਤੀ ਨੇ ਸਾਨੂੰ ਸਾਡੇ ਟਿਕਾਣੇ 'ਤੇ ਪਹੁੰਚਾਉਣਾ ਹੈ। ਅਗਰ ਦੁਨੀਆ ਵਿੱਚ ਕੋਈ ਆਪਣਾ ਦੁਸ਼ਮਣ ਹੈ, ਆਪਣਾ ਮਨ ਦੁਸ਼ਮਣ ਹੈ, ਨਾ ਇੱਥੇ ਕੋਈ ਆਪਣਾ ਹੈ, ਨਾ ਇੱਥੇ ਕੋਈ ਬੇਗਾਨਾ ਹੈ, ਕਿਸੇ ਨੂੰ ਮਨ ਆਪਣਾ ਬਣਾਈ ਬੈਠਾ ਹੈ, ਕਿਸੇ ਨੂੰ ਬੇਗਾਨਾ ਬਣਾਈ ਬੈਠਾ ਹੈ, ਹਰ ਇੱਕ ਦੇ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਹਰ ਇੱਕ ਦੇ ਨਾਲ ਗਰਦਾਂ ਦਾ ਪਿਆਰ ਹੈ। ਇਸ ਵਾਸਤੇ ਗੁਰੂ ਸਾਹਿਬ ਸਾਡੇ ਮਨ ਨੂੰ ਸਮਝਾਉਣ ਲੱਗੇ ਹੋਏ ਹਨ। ਇਸੇ ਵਾਸਤੇ ਆਪਨੇ ਕਿਹਾ ਸੀ, ਨਾਨਕ ਮਨ ਜੀਤੇ ਜਗ ਜੀਤ। ਅਗਰ ਤੂੰ ਮਨ ਨੂੰ ਜਿੱਤ ਲਵੇਂਗਾ ਭਰਾਵਾ, ਤੂੰ ਤਾਂ ਸਾਰੇ ਦੁਨੀਆਂ ਦੇ ਬਣਾਉਣ ਵਾਲੇ ਨੂੰ ਜਿੱਤ ਲਵੇਂਗਾ। ਇਹ ਮਨ ਹੀ ਤਾਂ ਹੈ ਜਿਸ ਦੇ ਤਾਬੇ ਹੋ ਕੇ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ, ਰੇਡੀਓ ਸੁਣਦੇ ਹੋ, ਟੀ ਵੀ ਦੇਖਦੇ ਹੋ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਨ। ਇਹ ਮਨ ਹੈ ਜਿਹੜਾ ਸਭ ਨੂੰ ਉਂਗਲੀਆਂ 'ਤੇ ਟਪਾਉਣ ਲੱਗਾ ਹੋਇਆ ਹੈ। ਜਿਤਨਾ ਚਿਰ ਅਸੀਂ ਇਸ ਨੂੰ ਕਾਬੂ ਨਹੀਂ ਕਰਦੇ, ਨਿਰਮਲ ਨਹੀਂ ਕਰਦੇ, ਪਿਓਰ ਨਹੀਂ ਕਰਦੇ, ਪਵਿੱਤਰ ਨਹੀਂ ਕਰਦੇ, ਬੇਸ਼ੱਕ ਉਹ ਪਰਮਾਤਮਾ ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ, ਅਸੀਂ ਕਦੇ ਵੀ ਉਸ ਪਰਮਾਤਮਾ ਦੀ ਆਪਣੇ ਅੰਦਰੋਂ ਪ੍ਰਾਪਤੀ ਨਹੀਂ ਕਰ ਸਕਦੇ। ਇਸ ਵਾਸਤੇ ਅਗਰ ਸਾਡਾ ਕਿਸੇ ਨਾਲ ਝਗੜਾ ਹੈ, ਸਾਡਾ ਕੋਈ ਦੁਸ਼ਮਣ ਹੈ, ਸਾਡਾ ਆਪਣਾ ਮਨ ਹੈ, ਇਸੇ ਵਾਸਤੇ ਸਵਾਮੀ ਜੀ ਨੇ ਕਹਿਣਾ, ਸਵਾਮੀ ਜੀ ਕਹਿੰਦੇ ਹਨ, ਜਿਹਨੂੰ ਨੇ ਮਾਰ ਮਨ ਡਾਲਾ ਉਨੀ ਕੋ ਸੂਰਮਾ ਕਹਿਣਾ, ਬੜਾ ਬੈਰੀ ਜੇ ਮਨ ਘੱਟ ਮੈਂ ਇਸੀ ਕਾ ਜੀਤਣਾ ਕੱਟਣਾ। ਦੁਨੀਆਂ ਵਿੱਚ ਬੜੇ ਬੜੇ ਸੂਰਮੇ ਔਰ ਬਹਾਦਰ ਸ਼ਖਸ ਹੋਏ ਹਨ, ਹਿਸਟਰੀਆਂ ਉਹਨਾਂ ਦੀਆਂ ਬਹਾਦਰੀਆਂ ਨਾਲ ਭਰੀਆਂ ਹੋਈਆਂ ਹਨ, ਲੇਕਿਨ ਸਵਾਮੀ ਜੀ ਕਹਿੰਦੇ ਉਹਨਾਂ ਤੋਂ ਵੀ ਇੱਕ ਵੱਡਾ ਸੂਰਮਾ ਬਹਾਦਰ ਹੈ, ਜਿਹੜਾ ਆਪਣੇ ਨਫਸ 'ਤੇ ਕਾਬੂ ਪਾ ਲੈਂਦਾ ਹੈ, ਜਿਹੜਾ ਆਪਣੇ ਮਨ 'ਤੇ ਕਾਬੂ ਪਾ ਲੈਂਦਾ ਹੈ। ਔਰ ਇਹ ਦੁਸ਼ਮਣ ਐਸਾ ਹੈ ਕਿ ਜਿਹੜਾ ਸਾਡੇ ਘਰ ਦੇ ਅੰਦਰ ਬੈਠਾ ਹੋਇਆ ਹੈ। ਅਗਰ ਕੋਈ ਦੁਸ਼ਮਣ ਬਾਹਰ ਹੋਵੇ, ਅਸੀਂ ਬੰਦੂਕਾਂ ਦੇ ਪਹਿਰੇ ਰੱਖ ਦੇਵਾਂਗੇ, ਕਿਲ੍ਹੇ ਅੰਦਰ ਬੰਦ ਕਰਕੇ ਬੰਦ ਹੋ ਜਾਵਾਂਗੇ, ਜੰਗਲਾਂ ਪਹਾੜਾਂ ਵਿੱਚ ਜਾ ਕੇ ਛੁਪ ਕੇ ਬੈਠ ਜਾਵਾਂਗੇ, ਲੇਕਿਨ ਇਹ ਭਲਾ ਮਾਨਸ ਐਸਾ ਦੁਸ਼ਮਣ ਜਿਹੜਾ ਸਰੀਰ ਦੇ ਅੰਦਰ ਬੈਠਾ ਹੈ, ਪਤਾ ਨਹੀਂ ਕਿਹੜੇ ਵੇਲੇ ਧੋਖਾ ਦੇ ਦੇਣਾ ਹੈ, ਦੋਸਤ ਬਣ ਕੇ ਗੁੰਮਰਾਹ ਕਰ ਦਿੰਦਾ ਹੈ, ਦੁਸ਼ਮਣ ਬਣ ਕੇ ਗੁੰਮਰਾਹ ਕਰ ਦਿੰਦਾ ਹੈ। ਇਸ ਵਾਸਤੇ ਸਾਨੂੰ ਹਮੇਸ਼ਾ ਚੌਕਸ ਔਰ ਖਬਰਦਾਰ ਰਹਿਣਾ ਪੈਂਦਾ ਹੈ। ਇਸ ਵਾਸਤੇ ਸਾਨੂੰ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਹਨ, ਜਦੋਂ ਵੀ ਸਾਡਾ ਮਨ ਨਿਰਮਲ ਹੋਵੇਗਾ, ਪਿਓਰ ਔਰ ਪਵਿੱਤਰ ਹੋਵੇਗਾ, ਇਸ ਦੀ ਰੁਕਾਵਟ ਸਾਡੇ ਰਸਤੇ 'ਚੋਂ ਦੂਰ ਹੋਵੇਗੀ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ।
ਮਨ ਮੇਰੇ ਸ਼ਬਦ ਰੱਪੇ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੀ ਸਾਚੀ ਸੋਏ।
ਹੁਣ ਬੜੇ ਪਿਆਰ ਨਾਲ ਸਮਝਾਉਂਦੇ ਹਨ, ਇਹ ਸਰੀਰ ਹੀ ਸਾਡਾ ਅਸਲੀ ਸੱਚਾ ਹਰਿਮੰਦਰ ਹੈ, ਕੇਵਲ ਇਸੇ ਸਰੀਰ ਅੰਦਰੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਬਾਹਰੋਂ ਨਾਚ ਜ਼ਿਕਰ ਕਦੇ ਕਿਸੇ ਨੂੰ ਹੋਈ ਨਾ ਹੋ ਸਕਦੀ ਹੈ। ਔਰ ਇਹ ਜਿਹੜਾ ਸੱਚੇ ਸ਼ਬਦ ਦੀ ਕਮਾਈ ਹੈ, ਸੱਚੇ ਨਾਮ ਦੀ ਕਮਾਈ ਹੈ, ਇਹੋ ਹੀ ਇੱਕ ਪਰਮਾਤਮਾ ਦੀ ਸੱਚੀ ਭਗਤੀ ਹੈ, ਜਿਸ ਦੇ ਜ਼ਰੀਏ ਸਰੀਰ ਦੇ ਅੰਦਰੋਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਤੀਰਥ ਯਾਤਰਾ ਦੇ ਜ਼ਰੀਏ ਮੁਕਤੀ ਕਰ ਲਵਾਂਗੇ, ਜਪਤਾ ਪੂਜਾ ਪਾਠ ਪੁੰਨ ਦਾਨ ਦੇ ਜ਼ਰੀਏ ਮੁਕਤੀ ਕਰ ਲਵਾਂਗੇ, ਜਾਂ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਕੇ ਮੁਕਤੀ ਹਾਸਲ ਕਰ ਲਵਾਂਗੇ, ਜਾਂ ਕੰਨ ਪੜਵਾ ਕੇ ਜਟਾਂ ਰੱਖ ਕੇ ਜਿਸਮ 'ਤੇ ਪਬੋਧ ਲਗਾ ਕੇ ਮੁਕਤੀ ਕਰ ਲਵਾਂਗੇ, ਜਾਂ ਭੋਗ ਪਵਾ ਕੇ ਮੁਕਤੀ ਹਾਸਲ ਕਰ ਲਵਾਂਗੇ। ਗੁਰੂ ਸਾਹਿਬ ਕਹਿੰਦੇ ਕੇਵਲ ਸ਼ਬਦ ਦੀ ਕਮਾਈ ਹੀ ਇੱਕ ਸੱਚੀ ਭਗਤੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਬਿਨ ਨਾਮੇ ਹੋਰ ਪੂਜ ਨਾ ਹੋਈ ਪਰਮ ਪੁਰਲੀ ਲੋਕਾਈ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੀ ਭਗਤੀ ਨਹੀਂ ਹੈ, ਪੂਜਾ ਨਹੀਂ ਹੈ। ਐਵੇਂ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ, ਕੋਈ ਕਿਸੇ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਾ ਹੋਇਆ ਹੈ, ਕੋਈ ਕਿਸੇ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਾ ਹੋਇਆ ਹੈ। ਅਗਰ ਸਰੋਵਰਾਂ ਦੇ ਇਸ਼ਨਾਨ ਕਰਨ ਨਾਲ ਹੀ ਪਾਪਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਖਤਮ ਹੁੰਦਾ ਹੋਵੇ, ਇਸ ਤੋਂ ਸਸਤਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵਣ ਆਏ, ਉੱਤੇ ਜਨਮ ਜਨਮ ਕੀ ਮਨ ਉਤਰੇ ਨਿਰਮਲ ਨਾਮ ਦਰੜਾਏ। ਸਤਿਗੁਰ ਪੁਰਖਾਂ ਦੀ ਜਿਹੜੀ ਸੰਗਤ ਔਰ ਸੋਭਤ ਹੈ, ਉਹ ਹੀ ਇੱਕ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਕਾਂ ਜਾਂਦਾ ਹੈ, ਨਹਾ ਕੇ ਹੰਸ ਬਣ ਕੇ ਆ ਜਾਂਦਾ ਹੈ। ਅਸੀਂ ਮਨਮੁੱਖ ਲੋਕ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ, ਲੇਕਿਨ ਗੁਰੂ ਸਾਹਿਬ ਕਹਿੰਦੇ ਕੋਈ ਭਾਗਾਂ ਵਾਲਾ ਜੀਵ ਹੈ, ਕੋਈ ਖੁਸ਼ਕਿਸਮਤ ਜੀਵ ਹੈ, ਜਿਹੜਾ ਦੁਨੀਆਂ ਦੇ ਤਾਨਿਆਂ ਮੇਲਿਆਂ ਦੀ ਪਰਵਾਹ ਨਹੀਂ ਕਰਦਾ, ਗਾਲੀਆਂ ਦੀ ਪਰਵਾਹ ਨਹੀਂ ਕਰਦਾ, ਜਿਹੜੇ ਸੰਤਾਂ ਮਹਾਤਮਾ ਦੇ ਸਤਸੰਗ ਜਾਂ ਸੰਗਤ ਔਰ ਸੋਭਤ ਵਿੱਚ ਆ ਕੇ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਉੱਥੇ ਜਨਮ ਜਨਮ ਕੀ ਮਲ ਉਤਰੇ, ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਨ ਨਾਲ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ, ਸਿੰਚਿਤ ਕਰਮਾਂ ਦਾ ਹਿਸਾਬ ਕਿਤਾਬ ਖਤਮ ਹੋ ਜਾਂਦਾ ਹੈ। ਨਿਰਮਲ ਨਾਮ ਦਰੜਾਏ, ਨਾਮ ਦੀ ਕਮਾਈ ਕਰਨ ਨਾਲ ਸਾਡੀ ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਬਾਹਰ ਦਾ ਪਾਣੀ ਕਿਤਨਾ ਵੀ ਸਾਫ਼ ਸੁਥਰਾ ਕਿਉਂ ਨਾ ਹੋਵੇ, ਗੁਰੂ ਸਾਹਿਬ ਕਹਿੰਦੇ ਉਹ ਜਿਸਮ ਦੀ ਮੈਲ ਉਤਾਰ ਸਕਦਾ ਹੈ, ਲੇਕਿਨ ਜਿਹੜੇ ਪਾਪਾਂ ਦੀ ਮੈਲ ਹੈ ਉਹ ਧੋਵੇ ਨਾਮੇ ਕੇ ਰੰਗ, ਉਹ ਤਾਂ ਸ਼ਬਦ ਦੀ ਕਮਾਈ ਨਾਲ ਦੂਰ ਹੋਣੀ ਹੈ, ਉਹ ਤਾਂ ਨਾਮ ਦੀ ਕਮਾਈ ਨਾਲ ਦੂਰ ਹੋਣਾ ਹੈ। ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ, ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਏ, ਨਾਮ ਇਸ਼ਨਾਨ ਕਰੇ ਸੇ ਜਾਂ ਨਿਰਮਲ ਸ਼ਬਦ ਦੇ ਮੈਲ ਗਵਾਏ। ਤੁਹਾਡੇ ਸਰੀਰ ਤੋਂ ਵੱਡਾ ਦੁਨੀਆ ਅੰਦਰ ਹੋਰ ਤੁਹਾਨੂੰ ਕੋਈ ਸਰੋਵਰ ਨਹੀਂ ਮਿਲਣਾ। ਇਹਦੇ ਅੰਦਰ ਵੜ ਕੇ ਇਸ਼ਨਾਨ ਕਰੋ ਅਗਰ ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਕਿਹੜਾ ਇਸ਼ਨਾਨ ਕਰਨਾ ਹੈ? ਸ਼ਬਦ ਦਾ ਇਸ਼ਨਾਨ ਕਰਨਾ ਹੈ, ਨਾਮ ਦਾ ਇਸ਼ਨਾਨ ਕਰਨਾ ਹੈ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਹਰ ਸੰਗਰਾਂਦ 'ਤੇ ਕਿਸੇ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰ ਆਈਏ, ਉਸ ਮਹੀਨੇ ਦੇ ਕਰਮ ਖਤਮ ਹੋ ਜਾਣਗੇ, ਅੱਗੇ ਵਾਸਤੇ ਸਾਨੂੰ ਛੁੱਟੀ ਮਿਲ ਜਾਵੇਗੀ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਇਸ਼ਨਾਨ ਕਰਨਾ ਹੈ, ਨਾਮ ਦਾ ਇਸ਼ਨਾਨ ਕਰਨਾ ਹੈ। ਇਸੇ ਵਾਸਤੇ ਕਹਿੰਦੇ ਨਾਮ ਵਿਸਾਰ ਚੱਲੇ ਅਨਮਾਰਗ ਅੰਤਕਾਲ ਪਛਤਾਈ ਹੈ। ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਗੁਰੂ ਘਰ ਕਹਿੰਦਾ ਕਿਸੇ ਰਸਤੇ 'ਤੇ ਤੁਸੀਂ ਚੱਲਣ ਦੀ ਕੋਸ਼ਿਸ਼ ਕਰੋਗੇ, ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਕਿਉਂ ਪਛਤਾਉਣਾ ਪਵੇਗਾ? ਬਿਨ ਨਾਮੇ ਦਰ ਟੋਈ ਨਾਹੀਂ ਤਾਂ ਜਮ ਕਰੇ ਖੁਆਰੀ। ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚ ਸਕਦਾ, ਜਮਦੂਤਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ। ਪਹਿਲੀ ਪਾਤਸ਼ਾਹੀ ਦੀ ਬਾਣੀ ਹੈ, ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਦੱਸਦਾ, ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਦੱਸਦਾ, ਤੁਹਾਨੂੰ ਜ਼ਾਤੀ ਤਜਰਬਾ ਠੋਕ ਵਜਾ ਕੇ ਦੱਸਦਾ ਹਾਂ। ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸੇ ਵਾਸਤੇ ਵਸੀਅਤ ਕਰਦੇ ਹਨ, ਨਾਨਕ ਨਾਮ ਨਾ ਵਿਸਰੇ ਛੋਟੇ ਸ਼ਬਦ ਕਮਾਏ। ਭਰਾਵਾ, ਸੁਪਨੇ ਅੰਦਰ ਵੀ ਕਦੇ ਨਾਮ ਨੂੰ ਭੁੱਲਣ ਦੀ ਕੋਸ਼ਿਸ਼ ਨਾ ਕਰੀ। ਜਦੋਂ ਵੀ ਤੂੰ ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਅਗਰ ਕੋਈ ਦੁਨੀਆ ਅੰਦਰ ਸੱਚੀ ਭਗਤੀ ਹੈ, ਸਿਰਫ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਅਗਰ ਕੋਈ ਸੱਚਾ ਹਰਿਮੰਦਰ ਹੈ ਜਿਹਦੇ ਅੰਦਰੋਂ ਤੂੰ ਪਰਮਾਤਮਾ ਨੂੰ ਪਾ ਸਕਦਾ ਹੈ, ਪਰਮਾਤਮਾ ਦਾ ਵਿਸਾਲ ਕਰ ਸਕਦਾ ਹੈ, ਕੇਵਲ ਤੇਰਾ ਸਰੀਰ ਹੈ, ਤੇਰੀ ਦੇਹ ਔਰ ਵਜੂਦ ਹੈ। ਜਦੋਂ ਤੂੰ ਸੱਚੇ ਹਰਿਮੰਦਰ ਦੇ ਅੰਦਰ ਜਾ ਕੇ ਸੱਚੀ ਭਗਤੀ ਕਰੇਗਾ, ਸੱਚਾ ਸਾਹਿਬ ਤੇਰੇ ਅੰਦਰ ਪ੍ਰਗਟ ਹੋ ਜਾਵੇਗਾ, ਮਾਲਕ ਤੇਰੇ ਅੰਦਰ ਪ੍ਰਗਟ ਹੋ ਜਾਵੇਗਾ।
ਸੱਚੀ ਭਗਤ ਸੱਚਾ ਹਰਿਮੰਦਰ ਪ੍ਰਗਟੀ ਸਾਚੀ ਸੋਏ ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਲਾ ਜਾਣਨੀ ਮਾਨਸ ਹਰ ਮੰਦਰ ਨ ਹੋਏ।
ਮਹਾਤਮਾ ਸਮਝਾਉਣ ਲੱਗੇ ਲਿਹਾਜ਼ ਨਹੀਂ ਕਰਦੇ, ਅੱਛੀ ਤਰ੍ਹਾਂ ਖੋਲ੍ਹ ਕੇ ਦੱਸਦੇ ਹਨ ਹਰਿਮੰਦਰ ਇਹ ਸਰੀਰ ਹੈ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਸਮਝ ਲਓ, ਤੁਹਾਡਾ ਸਰੀਰ ਹੀ ਮਾਲਕ ਦੇ ਰਹਿਣ ਦਾ ਹਰਿਮੰਦਰ ਹੈ। ਜਦੋਂ ਵੀ ਤੁਹਾਨੂੰ ਮਾਲਕ ਦੇ ਮਿਲਣ ਦਾ ਗਿਆਨ ਹੋਵੇਗਾ, ਨੌਲੇਜ ਹੋਵੇਗਾ, ਐਕਸਪੀਰੀਅੰਸ ਹੋਵੇਗਾ, ਫਖਰ ਹਾਸਲ ਕਰ ਸਕੋਗੇ, ਕੇਵਲ ਸਰੀਰ ਅੰਦਰੋਂ ਹਾਸਲ ਕਰ ਸਕੋਗੇ, ਦੇਹ ਔਰ ਵਜੂਦ ਅੰਦਰੋਂ ਹਾਸਲ ਕਰੋਗੇ। ਆਪ ਫਰਮਾਉਂਦੇ ਹਨ ਜਿਹੜੇ ਮਨਮੁੱਖ ਲੋਕ ਹਨ ਉਹ ਬਹਿਸ ਮਵਾਸੇ ਵਿੱਚ ਫਸੇ ਹੋਏ ਹਨ। ਐਡਾ ਵੱਡਾ ਪਰਮਾਤਮਾ ਕਿਸੇ ਵੱਡੇ ਗੁਰਦੁਆਰੇ ਅੰਦਰ ਹੋਵੇਗਾ, ਵੱਡੇ ਗਿਰਜੇ ਅੰਦਰ ਹੋਵੇਗਾ, ਵੱਡੇ ਮੰਦਰ ਅੰਦਰ ਹੋਵੇਗਾ, ਜਾਂ ਕਿਤੇ ਹਿਮਾਲਿਆ ਪਿੱਛੇ ਸੁੱਤਾ ਹੋਵੇਗਾ, ਅਸਮਾਨ ਪਿੱਛੇ ਛੁਪਿਆ ਹੋਵੇਗਾ, ਜੰਗਲਾਂ ਪਹਾੜਾਂ ਦੀ ਖੋਜ ਕੀਤੇ ਮਿਲੇਗਾ, ਜਾਂ ਪਹਾੜਾਂ ਦੀ ਚੋਟੀ 'ਤੇ ਬੈਠਾ ਹੋਵੇਗਾ, ਤੀਰਥ ਯਾਤਰਾ ਨਾਲ ਮਿਲੇਗਾ, ਜਾਂ ਭੋਗ ਪਾਉਣ ਨਾਲ ਮਿਲੇਗਾ, ਜਾਂ ਸਰੋਵਰਾਂ ਦੇ ਇਸ਼ਨਾਨ ਕਰਨ ਨਾਲ ਮਿਲੇਗਾ। ਉਹ ਬਾਹਰ ਮੁਖੀ ਗੱਲਾਂ ਵਿੱਚ ਫਸੇ ਹੋਏ ਹਨ, ਇਸ ਗੱਲ ਦੀ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਉਹ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਉਹ ਪਰਮਾਤਮਾ ਸਾਡੀ ਦੇਹ ਔਰ ਵਜੂਦ ਦੇ ਅੰਦਰ ਬੈਠਾ ਹੋਇਆ ਹੈ। ਅਗਰ ਗੁਰਮਤਿ ਦੀ ਸਿਰਫ ਇਤਨੀ ਗੱਲ ਦੀ ਸਾਨੂੰ ਸਮਝ ਆ ਜਾਵੇ ਕਿ ਉਹ ਪਰਮਾਤਮਾ ਸਾਡੇ ਸਰੀਰ ਅੰਦਰ ਬੈਠਾ ਹੈ ਔਰ ਸਾਨੂੰ ਅੰਦਰੋਂ ਮਿਲਣਾ ਹੈ, ਮੈਂ ਕਹਿੰਦਾ ਸਾਡੀ ਸਾਰਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ। ਅਸੀਂ ਉਸ ਵਕਤ ਲੜਦੇ ਹਾਂ, ਕੋਈ ਕਹਿੰਦਾ ਮੰਦਿਰ 'ਚੋਂ ਮਿਲੇਗਾ, ਕੋਈ ਕਹਿੰਦਾ ਮਸਜਿਦ 'ਚੋਂ ਮਿਲੇਗਾ, ਕੋਈ ਕਹਿੰਦਾ ਗੁਰਦੁਆਰੇ 'ਚੋਂ ਮਿਲੇਗਾ, ਕੋਈ ਹੋਰ ਸਿਨਾਗੋਗ 'ਚੋਂ ਢੂੰਡਣ ਲੱਗਾ ਹੋਇਆ ਹੈ। ਅਸੀਂ ਉਸ ਵਕਤ ਭੈੜੇ ਖੋਟੇ ਪਾਪ ਔਰ ਕਰਮ ਕਰਦੇ ਹਾਂ ਜਦੋਂ ਸਮਝਦੇ ਹਾਂ ਸਾਨੂੰ ਕੋਈ ਦੇਖਣ ਵਾਲਾ ਨਹੀਂ, ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਅਸੀਂ ਜਦੋਂ ਦੇਖਣ ਵਾਲਾ ਅੰਦਰ ਬੈਠਾ ਹੋਇਆ ਹੈ, ਪੁੱਛਣ ਵਾਲਾ ਅੰਦਰ ਬੈਠਾ ਹੋਇਆ ਹੈ, ਅਸੀਂ ਧੋਖਾ ਕਿਹਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ? ਅਸੀਂ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ, ਉਹ ਵੀ ਨਹੀਂ ਦੇਖ ਸਕਦੇ, ਹੋਰ ਅਸੀਂ ਕਿਸੇ ਨੂੰ ਕੀ ਧੋਖਾ ਦੇਣਾ ਹੈ? ਅਸੀਂ ਇਸ ਵਾਸਤੇ ਮਹਾਤਮਾ ਕਹਿ ਛੱਡਦੇ ਹਾਂ, ਅਸੀਂ ਸੁਣ ਛੱਡਦੇ ਹਾਂ, ਇਹ ਚੀਜ਼ਾਂ ਸਾਡੇ ਮਨ 'ਤੇ ਅਸਰ ਨਹੀਂ ਕਰਦੀਆਂ। ਇੱਕੋ ਹੀ ਤਾਂ ਪਰਮਾਤਮਾ ਹੈ ਔਰ ਉਹ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਬੈਠਾ ਹੈ ਔਰ ਸਾਰਿਆਂ ਨੇ ਉਸੇ ਪਰਮਾਤਮਾ ਦੀ ਖੋਜ ਵਿੱਚ ਲੱਗੇ ਹੋਏ ਹਨ। ਸਭ ਨੂੰ ਸਰੀਰ ਦੇ ਅੰਦਰੋਂ ਮਿਲਣਾ ਹੈ, ਸਾਡਾ ਕਿਸੇ ਨਾਲ ਝਗੜਾ ਕੀ ਹੈ, ਸਾਡਾ ਕਿਸੇ ਨਾਲ ਇਖਤਲਾਫ ਕਿਸੇ ਦਾ ਕੀ ਹੋ ਸਕਦਾ ਹੈ। ਸਾਰੇ ਆਪੋ ਆਪਣੇ ਘਰ ਵਿੱਚ ਬੈਠ ਕੇ ਆਪਣੇ ਸਰੀਰ ਦੇ ਅੰਦਰੋਂ ਪਰਮਾਤਮਾ ਦੀ ਖੋਜ ਕਰੋ। ਇਸ ਵਾਸਤੇ ਗੁਰੂ ਸਾਹਿਬ ਬਾਰ ਬਾਰ ਉਸੇ ਨੁਕਤੇ ਔਰ ਪੁਆਇੰਟ 'ਤੇ ਸਾਨੂੰ ਲੈ ਕੇ ਆਉਂਦੇ ਹਨ ਕਿ ਅੱਛੀ ਤਰ੍ਹਾਂ ਇਸ ਚੀਜ਼ ਨੂੰ ਸਮਝ ਆਓ ਕਿ ਪਰਮਾਤਮਾ ਕੇਵਲ ਤੈਨੂੰ ਸਰੀਰ ਅੰਦਰੋਂ ਮਿਲਣਾ ਹੈ, ਕੇਵਲ ਤੈਨੂੰ ਤੇਰੀ ਦੇਹ ਔਰ ਤੇਰੇ ਵਜੂਦ ਅੰਦਰੋਂ ਮਿਲਣਾ ਹੈ। ਐਵੇਂ ਮਨਮੁੱਖਾਂ ਦੇ ਮਗਰ ਲਾ ਕੇ ਕੀਮਤੀ ਵਕਤ ਨਾ ਖਰਾਬ ਕਰਕੇ ਤੈਨੂੰ ਕਿਤੇ ਬਾਹਰੋਂ ਪਰਮਾਤਮਾ ਮਿਲ ਸਕੇਗਾ।
ਮਨਮੁੱਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ, ਹਰ ਮੰਦਰ ਹਰ ਜੀਉ ਸਾਜਿਆ, ਰੱਖਿਆ ਹੁਕਮ ਸਵਾਰ, ਤੁਰ ਲੇਖ ਲਿਖਿਆ ਸੋ ਕਮਾਵਣਾ, ਕੋਇ ਨ ਮੇਟਣ ਹਾਰ।
ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਹਰਿਮੰਦਰ ਹੈ ਬਣਾਇਆ ਵੀ ਉਸੇ ਪਰਮਾਤਮਾ ਨੇ ਹੈ, ਕੁਦਰਤੀ ਡਿਜ਼ਾਈਨ ਹੈ, ਔਰ ਇਹਦੀ ਸੰਭਾਲ ਵੀ ਉਹ ਕਰਦਾ ਹੈ, ਪਰਵਰਿਸ਼ ਵੀ ਉਹ ਕਰਦਾ ਹੈ, ਪ੍ਰਲਭ ਉਸੇ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਆਪਣੀ ਪਰਵਰਿਸ਼ ਕਰਨ ਲੱਗੇ ਹੋਏ ਹਾਂ, ਲੇਕਿਨ ਭੁੱਲੇ ਬੈਠੇ ਹਾਂ ਕਿ ਜਿਸ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਉਸ ਪਰਮਾਤਮਾ ਨੂੰ ਸਾਡੇ ਨਾਲੋਂ ਸਾਡੇ ਰਹਿਣ ਦਾ ਇੱਥੇ ਕਿਤੇ ਜ਼ਿਆਦਾ ਫਿਕਰ ਹੈ। ਇਸ ਵਾਸਤੇ ਆਪ ਕਹਿੰਦੇ ਹਨ, ਲੇਕਿਨ ਅਸੀਂ ਦੇਹ ਵਿੱਚ ਬੈਠ ਕੇ ਉਹਨਾਂ ਪ੍ਰਲਭਿਤ ਕਰਮਾਂ ਦਾ ਹਿਸਾਬ ਕਿਤਾਬ ਵੀ ਦੇਣਾ ਹੈ, ਔਰ ਉਹਨਾਂ ਕਰਮਾਂ ਨੂੰ ਕੋਈ ਮੇਟ ਨਹੀਂ ਸਕਦਾ। ਸਾਡੇ ਆਪਣੇ ਪਿੱਛੇ ਕਰਮ ਕੀਤੇ ਹੋਏ ਹਨ ਜਿਹੜੇ ਦੇਹ ਵਿੱਚ ਬੈਠ ਕੇ ਜਿਨ੍ਹਾਂ ਦਾ ਅਸੀਂ ਹਿਸਾਬ ਦੇਣਾ ਹੈ, ਲੇਕਿਨ ਇਹ ਸਰੀਰ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ, ਉਸੇ ਦਾ ਡਿਜ਼ਾਈਨ ਹੈ, ਕੁਦਰਤੀ ਡਿਜ਼ਾਈਨ ਹੈ, ਉਹ ਖੁਦ ਹੀ ਸਰੀਰ ਅੰਦਰ ਬੈਠਾ ਹੋਇਆ ਹੈ, ਔਰ ਉਹਨਾਂ ਪ੍ਰਲਭਿਤ ਕਰਮਾਂ ਨੂੰ ਵੀ ਕੋਈ ਮੇਟ ਨਹੀਂ ਸਕਦਾ। ਉਹਨਾਂ ਦਾ ਵੀ ਅਸੀਂ ਬਹਿ ਕੇ ਦੇਹ ਵਿੱਚ ਹੀ ਹਿਸਾਬ ਕਿਤਾਬ ਦੇਣਾ ਹੈ, ਲੇਕਿਨ ਸਾਡੀ ਪਰਵਰਿਸ਼ ਵੀ ਉਹ ਕਰਦਾ ਹੈ, ਸਾਡਾ ਬਾਦਸ਼ਾਹ ਵੀ ਉਹ ਹੈ, ਸਾਡਾ ਦਾਤਾ ਵੀ ਉਹ ਹੈ, ਸਾਡਾ ਖਿਆਲ ਵੀ ਉਹ ਪਰਮਾਤਮਾ ਕਰਦਾ ਹੈ।
ਹਰ ਮੰਦਰ ਹਰ ਜੀਓ ਸਾਜਿਆ, ਰੱਖਿਆ ਹੁਕਮ ਸਵਾਰ, ਤੁਰ ਲੇਖ ਲਿਖਿਆ ਸੋ ਕਮਾਵਣਾ, ਕੋਈ ਨ ਮੇਟਣ ਹਾਰ। ਸ਼ਬਦ ਚੀਨ ਸੁਖ ਪਾਇਆ, ਸੱਚੇ ਨਾਏ ਪਿਆਰ।
ਬੇਸ਼ੱਕ ਦੇਹ ਵਿੱਚ ਬੈਠ ਕੇ ਅਸੀਂ ਉਹਨਾਂ ਪ੍ਰਲਭਿਤ ਕਰਮਾਂ ਦਾ ਹਿਸਾਬ ਦੇਣਾ ਹੈ, ਲੇਕਿਨ ਗੁਰੂ ਸਾਹਿਬ ਕਹਿੰਦੇ ਅਗਰ ਤੁਸੀਂ ਦੇਹ ਵਿੱਚ ਬੈਠ ਕੇ ਅੰਦਰੋਂ ਸ਼ਬਦ ਦੇ ਨਾਲ ਖਿਆਲ ਜੋੜ ਲਵੋਗੇ, ਤੁਸੀਂ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਪ੍ਰਾਪਤ ਕਰ ਲਵੋਗੇ, ਤੁਹਾਡੇ ਅੰਦਰੋਂ ਭਟਕਣਾ ਹਟ ਜਾਵੇਗੀ, ਤੁਹਾਡੇ ਅੰਦਰ ਦੁੱਖਾਂ 'ਚੋਂ ਛੁਟਕਾਰਾ ਹੋ ਜਾਵੇਗਾ, ਤੁਹਾਨੂੰ ਸੁੱਖ ਦੇ ਸਵਾਸ ਆਉਣੇ ਸ਼ੁਰੂ ਹੋ ਜਾਣਗੇ, ਤੁਹਾਡੇ ਮਨ ਅੰਦਰ ਸਬਰ ਆ ਜਾਵੇਗਾ, ਸੰਤੋਖ ਆ ਜਾਵੇਗਾ, ਆਪਣੇ ਪ੍ਰਲਭਿਤ ਕਰਮਾਂ ਦਾ ਵੀ ਤੁਸੀਂ ਖੁਸ਼ੀ ਖੁਸ਼ੀ ਦੇ ਨਾਲ ਹਿਸਾਬ ਦੇ ਸਕੋਗੇ, ਔਰ ਜੋ ਪਿਛਲੇ ਜਨਮਾਂ ਦੇ ਕਰਮ ਕੀਤੇ ਹਨ ਉਹਨਾਂ ਸਾਰਿਆਂ ਕਰਮਾਂ ਦਾ ਸਿਲਸਿਲਾ ਖਤਮ ਕਰ ਸਕਦੇ ਹੋ, ਔਰ ਇਸ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਆਜ਼ਾਦ ਹੋ ਸਕਦੇ ਹੋ। ਜਿਹੜੀ ਚੀਜ਼ ਸਾਨੂੰ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਆਜ਼ਾਦ ਕਰਦੀ ਹੈ ਉਹ ਵੀ ਸ਼ਬਦ ਦੀ ਕਮਾਈ ਹੈ, ਉਹ ਵੀ ਨਾਮ ਦੀ ਕਮਾਈ ਹੈ। ਇਹ ਜਿਹੜੀ ਦਿਨ ਰਾਤ ਸਾਡੇ ਅੰਦਰ ਭਟਕਣਾ ਲੱਗੀ ਹੋਈ ਹੈ ਜਿਨ੍ਹਾਂ ਕਰਕੇ ਦੁੱਖਾਂ ਔਰ ਮੁਸੀਬਤਾਂ ਅੰਦਰ ਫਸੇ ਹੋਏ ਹਾਂ, ਇਹ ਜਦੋਂ ਮਨ ਵਿੱਚ ਸਬਰ ਔਰ ਸੰਤੋਖ ਆਉਂਦਾ ਹੈ, ਸ਼ਬਦ ਦੀ ਕਮਾਈ ਕਰਕੇ ਆਉਂਦਾ ਹੈ, ਨਾਮ ਦੀ ਕਮਾਈ ਕਰਕੇ ਆਉਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਹਿਜ ਸੁੱਖ ਸੱਚ ਬਾਣੀ, ਕਿ ਸੱਚ ਸੰਤੋਖ ਸਹਿਜ ਸੁੱਖ ਬਾਣੀ। ਉਹ ਜਿਹੜੀ ਬਾਣੀ ਹੈ ਉਹ ਸੱਚ ਹੈ, ਉਹ ਸਹਿਜ ਹੈ, ਉਹ ਸੰਤੋਖ ਹੈ, ਉਹ ਸੁੱਖ ਦੇਣ ਵਾਲੀ ਬਾਣੀ ਹੈ। ਕਿਆ ਜਿਹੜੀ ਮਨ ਵਿੱਚ ਭਟਕਣਾ ਹੈ ਉਹ ਸਾਡੇ 'ਚੋਂ ਨਿਕਲ ਜਾਵੇਗੀ, ਮਨ ਵਿੱਚ ਸੰਤੋਖ ਆ ਜਾਵੇਗਾ, ਉਸ ਬਾਣੀ ਨੂੰ ਪਕੜ ਕੇ ਸਹਿਜ ਅਵਸਥਾ ਪ੍ਰਾਪਤ ਕਰ ਲਵਾਂਗੇ, ਔਰ ਉਹ ਬਾਣੀ ਸੱਚ ਹੈ, ਕਦੇ ਨਾਸ਼ ਨਹੀਂ ਹੁੰਦੀ, ਕਦੇ ਫਨਾਹ ਨਹੀਂ ਹੁੰਦੀ, ਉਹ ਸੁੱਖ ਦੇਣ ਵਾਲੀ ਬਾਣੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤਿਰਕ ਜੀਵਾ। ਇਹ ਜਿਹੜਾ ਮਨ ਹਿਰਨ ਦੀ ਤਰ੍ਹਾਂ ਭਟਕਦਾ ਔਰ ਤੜਫਦਾ ਫਿਰਦਾ ਹੈ, ਜਿਸ ਵਕਤ 'ਤੇ ਅੰਮ੍ਰਿਤ ਰੂਪੀ ਨਾਮ ਅੰਦਰੋਂ ਪੀਣਾ ਸ਼ੁਰੂ ਕਰ ਦਿੰਦਾ ਹੈ, ਇਹਦੇ ਅੰਦਰ ਤ੍ਰਿਪਤ ਔਰ ਸ਼ਾਂਤੀ ਆ ਜਾਂਦੀ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਅਗਰ ਅੰਦਰੋਂ ਹੀ ਸ਼ਬਦ ਦੇ ਨਾਲ ਖਿਆਲ ਜੋੜ ਲੈਂਦੇ ਹਾਂ, ਦੇਹ ਵਿੱਚ ਬੈਠੇ ਮਨ ਵਿੱਚ ਤ੍ਰਿਪਤ ਆ ਜਾਵੇਗੀ, ਸੰਤੋਖ ਆ ਜਾਵੇਗਾ, ਸ਼ਾਂਤੀ ਆ ਜਾਵੇਗੀ।
ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ ਹਰ ਮੰਦਰ ਸ਼ਬਦ ਸੋਹਣਾ ਕੰਚਨ ਕੋਟ ਅਪਾਰ।
ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਅਗਰ ਅਸੀਂ ਦੇਹ ਦੇ ਅੰਦਰੋਂ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਲਵਾਂਗੇ ਸਾਡੀ ਸਾਰੀ ਦੇਹ ਸੋਨੇ ਦਾ ਬਣ ਜਾਵੇਗੀ, ਕਿਆ ਦੇਹ ਵਿੱਚ ਆਵਣ ਦਾ ਪਰਪਸ ਪੂਰਾ ਹੋ ਜਾਵੇਗਾ, ਦੇਹ ਵਿੱਚ ਆਵਣ ਦਾ ਮਕਸਦ ਪੂਰਾ ਹੋ ਜਾਵੇਗਾ। ਪਰਮਾਤਮਾ ਨੇ ਆ ਜੋ ਕੁਛ ਸਾਨੂੰ ਇਨਸਾਨ ਦਾ ਜਾਮਾ ਦਿੱਤਾ ਹੈ ਆਪਣੇ ਭਗਤੀ ਵਾਸਤੇ ਦਿੱਤਾ ਹੈ, ਆਪਣੇ ਵਸਾਲ ਵਾਸਤੇ ਦਿੱਤਾ ਹੈ, ਦੇਹ ਵਿੱਚ ਆਵਣ ਦਾ ਮਕਸਦ ਪੂਰਾ ਹੋ ਗਿਆ। ਕਿਉਂਕਿ ਜੋ ਕੁਛ ਅੱਖਾਂ ਨਾਲ ਦੇਖ ਰਹੇ ਹਾਂ ਇਹ 84 ਦਾ ਬਹੁਤ ਬੜਾ ਸੀ ਸਾਰਾ ਜੇਲ੍ਹ ਖਾਨਾ ਹੈ, ਇਹਦੇ ਅੰਦਰੋਂ ਇੱਕੋ ਹੀ ਪਰਮਾਤਮਾ ਨੇ ਨਿਕਲਣ ਦਾ ਦਰਵਾਜ਼ਾ ਰੱਖਿਆ ਹੈ ਔਰ ਉਹ ਦਰਵਾਜ਼ਾ ਇਨਸਾਨ ਦਾ ਜਾਮਾ ਹੈ। ਅਗਰ ਨਾਮ ਦੀ ਕਮਾਈ ਕਰਦੇ ਹਾਂ ਤਾਂ ਦੇਹ ਵਿੱਚ ਆਵਣ ਦਾ ਪਰਪਸ ਪੂਰਾ ਹੋ ਗਿਆ, ਮਕਸਦ ਪੂਰਾ ਹੋ ਗਿਆ, ਮਰਨ ਜੰਮਣ ਦੇ ਦੁੱਖਾਂ ਤੋਂ ਹਮੇਸ਼ਾ ਛੁਟਕਾਰਾ ਹੋ ਗਿਆ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀਵਾ। ਜਿਹੜੇ ਉੱਠਦੇ ਬੈਠਦੇ ਚੱਲਦੇ ਫਿਰਦੇ ਸ਼ਬਦ ਔਰ ਨਾਮ ਦੇ ਨਾਲ ਅੰਦਰੋਂ ਖਿਆਲ ਜੋੜ ਲੈਂਦੇ ਹਨ ਉਹ ਹਮੇਸ਼ਾ ਵਾਸਤੇ ਮਰ ਜਾਂਦੇ ਹਨ, ਉਹਨਾਂ ਨੂੰ ਵਾਰ ਵਾਰ ਮਰਨ ਔਰ ਜੰਮਣ ਦੇ ਦੁੱਖਾਂ ਵਿੱਚ ਕਦੇ ਨਹੀਂ ਆਉਣਾ ਪੈਂਦਾ। ਇਸ ਵਾਸਤੇ ਕਹਿੰਦੇ ਸਾਡੀ ਦੇਹ ਸੋਨੇ ਦੀ ਹੋ ਜਾਂਦੀ ਹੈ ਕਿ ਦੇਹ ਵਿੱਚ ਆਵਣ ਦਾ ਪਰਪਸ ਪੂਰਾ ਹੋ ਜਾਂਦਾ ਹੈ, ਇਨਸਾਨ ਦੇ ਜਾਮੇ ਹਾਸਲ ਕਰਨ ਦਾ ਮਕਸਦ ਪੂਰਾ ਹੋ ਜਾਂਦਾ ਹੈ।
ਹਰ ਮੰਦਰ ਸ਼ਬਦ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰ ਅੰਧਾਰ।
ਹੁਣ ਗੁਰੂ ਨਾਨਕ ਸਾਹਿਬ ਸਾਡੇ ਖਿਆਲ ਨੂੰ ਇਸ ਤੋਂ ਵੀ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਕਿ ਅਗਰ ਤੁਸੀਂ ਆਪਣੇ ਸਰੀਰ ਨੂੰ ਮਾਲਕ ਦਾ ਹਰਿਮੰਦਰ ਸਮਝ ਲਵੋਗੇ ਕਿ ਆਪਣੇ ਸਰੀਰ ਦੇ ਅੰਦਰੋਂ ਮਾਲਕ ਦੇ ਦਰਸ਼ਨ ਕਰ ਲਵੋਗੇ ਫਿਰ ਜਿੱਧਰ ਵੀ ਦੁਨੀਆ ਵਿੱਚ ਨਜ਼ਰ ਮਾਰੋਗੇ ਤੁਹਾਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਵੇਗਾ, ਫਿਰ ਤੁਹਾਡੇ ਵਾਸਤੇ ਸਾਰੀ ਦੁਨੀਆ ਪਰਮਾਤਮਾ ਦਾ ਹਰਿਮੰਦਰ ਬਣ ਜਾਵੇਗੀ। ਕਦੋਂ? ਜਦੋਂ ਆਪਣੇ ਅੰਦਰੋਂ ਪਹਿਲਾਂ ਪਰਮਾਤਮਾ ਨੂੰ ਤੁਸੀਂ ਦੇਖੋਗੇ। ਜਿਤਨਾ ਚਿਰ ਤੁਹਾਨੂੰ ਆਪਣੇ ਅੰਦਰ ਅਗਿਆਨਤਾ ਦਾ ਅੰਧੇਰਾ ਨਜ਼ਰ ਆਉਂਦਾ ਹੈ ਤੁਸੀਂ ਬਾਹਰ ਵੀ ਕਦੇ ਪਰਮਾਤਮਾ ਨੂੰ ਦੇਖ ਨਹੀਂ ਸਕਦੇ। ਬੇਸ਼ੱਕ ਉਹ ਜ਼ਰਰੇ ਜ਼ਰਰੇ ਪੱਤੇ ਪੱਤੇ ਅੰਦਰ ਸਮਾਇਆ ਹੋਇਆ ਹੈ, ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ, ਤੁਹਾਨੂੰ ਉਸਦਾ ਕੋਈ ਫਾਇਦਾ ਨਹੀਂ ਹੈ। ਜਦੋਂ ਆਪਣੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ, ਮਾਲਕ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੰਦੇ ਹੋ, ਫਿਰ ਤੁਹਾਡੇ ਵਾਸਤੇ ਸਾਰੀ ਦੁਨੀਆ ਮਾਲਕ ਦਾ ਹਰਿਮੰਦਰ ਹੋ ਜਾਂਦੀ ਹੈ ਕਿ ਹਰ ਇੱਕ ਦੇ ਅੰਦਰ ਤੁਹਾਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ। ਲੇਕਿਨ ਇਹ ਜਿਹੜੀ ਸੋਝੀ ਹੈ, ਸਮਝ ਹੈ, ਇਹ ਗੁਰਮੁਖਾਂ ਕੋਲ ਜਾ ਕੇ ਆਉਂਦੀ ਹੈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਵਿੱਚ ਜਾ ਕੇ ਆਉਂਦੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਿਸ ਨਾਮ ਹਿਰਦੇ ਸੋ ਵੱਡ ਪਰਵਾਰਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਵਸ ਜਾਂਦਾ ਹੈ, ਮਾਲਕ ਦੀ ਭਗਤੀ ਮਾਲਕ ਦਾ ਪਿਆਰ ਵਸ ਜਾਂਦਾ ਹੈ, ਉਹਨਾਂ ਦਾ ਬਹੁਤ ਵੱਡਾ ਪਰਿਵਾਰ ਹੋ ਜਾਂਦਾ ਹੈ ਕਿ ਸਾਰੀ ਦੁਨੀਆ ਉਹਨਾਂ ਦਾ ਪਰਿਵਾਰ ਬਣ ਜਾਂਦਾ ਹੈ, ਉਹਨਾਂ ਨੂੰ ਹਰ ਇੱਕ ਦੇ ਅੰਦਰ ਉਹ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੂੰ ਫਿਰ ਇਹ ਨਹੀਂ ਹੁੰਦਾ ਕਿ ਹਿੰਦੂ ਹੈ ਕਿ ਸਿੱਖ ਹੈ ਕਿ ਈਸਾਈ ਹੈ ਕਿ ਹਿੰਦੁਸਤਾਨੀ ਹੈ ਜਾਂ ਅਮਰੀਕਨ ਔਰ ਅਫਰੀਕਨ ਹੈ, ਉਹਨਾਂ ਨੂੰ ਤਾਂ ਹਰ ਇੱਕ ਦੇ ਅੰਦਰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ ਕਿ ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰੋ, ਜਦੋਂ ਅੰਦਰੋਂ ਪ੍ਰਗਟ ਹੋ ਜਾਵੇਗਾ ਫਿਰ ਤੁਹਾਨੂੰ ਹਰ ਇੱਕ ਦੇ ਅੰਦਰ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।
ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰ ਅੰਧਾਰ ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ।
ਕਹਿੰਦੇ ਜਿਹੜੇ ਮਨਮੁਖ ਲੋਕ ਹਨ ਉਹ ਅੰਧੇ ਹਨ, ਉਹ ਗਵਾਰ ਹਨ, ਉਹ ਬੇਵਕੂਫ ਹਨ, ਉਹ ਸਮਝਦੇ ਹਨ ਪਰਮਾਤਮਾ ਜ਼ਰਰੇ ਜ਼ਰਰੇ ਪੱਤੇ ਪੱਤੇ ਅੰਦਰ ਕਿਸ ਤਰ੍ਹਾਂ ਕਿਸੇ ਨੂੰ ਨਜ਼ਰ ਆ ਸਕਦਾ ਹੈ, ਉਹ ਪਰਮਾਤਮਾ ਕਿਸ ਤਰ੍ਹਾਂ ਹਰ ਜਗ੍ਹਾ ਮੌਜੂਦ ਹੋ ਸਕਦਾ ਹੈ, ਔਰ ਉਹ ਪਰਮਾਤਮਾ ਕਿਸ ਤਰ੍ਹਾਂ ਸਾਰੀ ਦੁਨੀਆ ਉਸ ਪਰਮਾਤਮਾ ਦਾ ਹਰਿਮੰਦਰ ਹੋ ਸਕਦੀ ਹੈ। ਕਿਉਂਕਿ ਉਹ ਅਗਿਆਨਤਾ ਦੇ ਅੰਧੇਰੇ ਵਿੱਚ ਫਸੇ ਹੋਏ ਹਨ, ਮਾਇਆ ਦੇ ਮੋਹ ਮਾਇਆ ਦੇ ਪਿਆਰ ਵਿੱਚ ਫਸੇ ਹੋਏ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਉਹ ਉਲਟੀ ਬਹਿਸ ਕਰਨ ਲੱਗੇ ਹੋਏ ਹਨ, ਕਿਉਂਕਿ ਉਹ ਦੂਜਾ ਵਰਗ ਉਹਨਾਂ ਦਾ ਦੂਜਾ ਮਤਲਬ ਰਚਨਾ ਤੋਂ ਹੈ ਕਿ ਉਹ ਰਚਨਾ ਦੇ ਮੋਹ ਵਿੱਚ ਫਸੇ ਹੋਏ ਹਨ, ਰਚਨਾ ਦੇ ਪਿਆਰ ਵਿੱਚ ਫਸੇ ਹੋਏ ਹਨ, ਉਹ ਮਾਲਕ ਨਾਲ ਪਿਆਰ ਹੀ ਨਹੀਂ ਕਰਦੇ, ਉਹਨਾਂ ਨੂੰ ਰਚਨਾ ਹੀ ਰਚਨਾ ਨਜ਼ਰ ਆਉਂਦੀ ਹੈ, ਰਚਨਾ ਦੇ ਅੰਦਰ ਪਰਮਾਤਮਾ ਨਜ਼ਰ ਨਹੀਂ ਆਉਂਦਾ।
ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ, ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ।
ਹੁਣ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਨ੍ਹਾਂ ਨੂੰ ਜ਼ਰੇ ਜ਼ਰੇ ਪੱਤੇ ਪੱਤੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਹੈ, ਤੁਸੀਂ ਸੋਚੋ ਉਹਨਾਂ ਦੀ ਕੌਮ ਕਿਹੜੀ ਹੋਵੇਗੀ, ਮਜ਼ਹਬ ਕਿਹੜਾ ਹੋਵੇਗਾ, ਮੁੱਲ ਕਿਹੜਾ ਹੋਵੇਗਾ, ਪਰਮਾਤਮਾ ਦੀ ਕਿਹੜੀ ਕੌਮ ਹੈ, ਪਰਮਾਤਮਾ ਦਾ ਕਿਹੜਾ ਮਜ਼ਹਬ ਹੈ, ਪਰਮਾਤਮਾ ਦਾ ਮੁੱਲ ਕਿਹੜਾ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਵਰਨ ਜਾਤ ਚਿਹਨ ਨਹੀਂ ਕੋਏ, ਸਭ ਹੁਕਮੇ ਸ੍ਰਿਸ਼ਟ ਪਾਏ ਦਾ। ਜਿਸ ਪਰਮਾਤਮਾ ਨੇ ਆਪਣੇ ਹੁਕਮ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਗੋਰਾ ਹੈ, ਨਾ ਹਿੰਦੂ ਹੈ, ਨਾ ਸਿੱਖ ਹੈ, ਨਾ ਇਸਾਈ ਹੈ, ਸਭ ਦੁਨੀਆ ਦੇ ਇਨਸਾਨ ਚੌਵਾਂ ਵਰਨਾਂ ਅੰਦਰ ਤਕਸੀਮ ਕੀਤੇ ਜਾ ਸਕਦੇ ਹਨ, ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ। ਜਦੋਂ ਉਹ ਪਰਮਾਤਮਾ ਦੀ ਕੌਮ ਮਜ਼ਹਬ ਨਹੀਂ, ਸਾਡੀ ਆਤਮਾ ਤਾਂ ਉਸੇ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸੇ ਸਤਨਾਮ ਸਮੁੰਦਰ ਦੇ ਕਤਰੇ ਹਾਂ, ਕਿਉਂਕਿ ਆਤਮ ਮੇਂ ਰਾਮ, ਰਾਮ ਮੇਂ ਆਤਮ, ਗੁਰੂ ਨਾਨਕ ਸਾਹਿਬ ਕਹਿੰਦੇ ਹਨ। ਅਗਰ ਸਮੁੰਦਰ ਦੀ ਕੋਈ ਜਾਤ ਪਾਤ ਨਹੀਂ ਹੈ, ਕਤਰੇ ਦੀ ਕਿਹੜੀ ਜਾਤ ਪਾਤ ਹੋਵੇਗੀ? ਅਗਰ ਸੂਰਜ ਦੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਰੋਸ਼ਨੀ ਦੀ ਕਿਹੜੀ ਕੌਮ ਔਰ ਮਜ਼ਹਬ ਹੋ ਸਕਦੀ ਹੈ? ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਹੈ, ਅਸੀਂ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜੇ ਖੜੀ ਕਰੀ ਬੈਠੇ ਹਾਂ, ਔਰ ਭੁੱਲੇ ਬੈਠੇ ਹਾਂ ਕਿ ਸਭ ਦੇ ਅੰਦਰ ਉਹ ਪਰਮਾਤਮਾ ਬੈਠਾ ਹੋਇਆ ਹੈ। ਗੁਰੂ ਸਾਹਿਬ ਕਹਿੰਦੇ, ਅੱਛੀ ਤਰ੍ਹਾਂ ਸੋਚ ਕਰੋ, ਵਿਚਾਰ ਕਰੋ, ਜਿੱਥੇ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਨਾ ਤਾਂ ਤੁਹਾਡੀ ਉੱਥੇ ਦੇਹ ਪਹੁੰਚਣੀ ਹੈ, ਨਾ ਤੁਹਾਡੇ ਉੱਥੇ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ, ਕਿਸੇ ਨੇ ਸਵਾਲ ਨਹੀਂ ਕਰਨਾ ਹਿੰਦੂ ਹੁੰਦੇ ਸੀ ਕਿ ਸਿੱਖ ਇਸਾਈ ਹੁੰਦੇ ਸੀ ਜਾਂ ਮੁਸਲਮਾਨ ਹੁੰਦੇ ਸੀ, ਜਾਂ ਤੁਸੀਂ ਹਿੰਦੁਸਤਾਨ 'ਚੋਂ ਆਏ ਹੋ ਕਿ ਅਫਰੀਕਾ ਅਮਰੀਕਾ 'ਚੋਂ ਆਏ ਹੋ, ਉੱਥੇ ਤੁਹਾਡੇ ਕਰਮ ਦੇਖੇ ਜਾਣੇ ਹਨ, ਭਗਤੀ ਪਾਓ ਦੇਖਿਆ ਜਾਣਾ ਹੈ, ਮਾਲਕ ਦਾ ਇਸ਼ਕ ਔਰ ਮਾਲਕ ਦਾ ਪਿਆਰ ਦੇਖਿਆ ਜਾਣਾ ਹੈ, ਇਹਨਾਂ ਜਾਤਾਂ ਪਾਤਾਂ ਦਾ ਤਲਕ, ਕੌਮਾਂ ਮਜ਼ਹਬਾਂ ਦਾ ਤਲਕ ਤੁਹਾਡੇ ਸਰੀਰ ਦੇ ਨਾਲ ਹੈ, ਕਿਸੇ ਦਾ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦਾ ਹੈ, ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਂਦੀਆਂ ਹਨ। ਇਸ ਵਾਸਤੇ ਗੁਰੂ ਸਾਹਿਬ ਸਾਨੂੰ ਖਬਰਦਾਰ ਕਰਦੇ ਹਨ, ਕਿਹੜੀਆਂ ਜਾਤਾਂ ਪਾਤਾਂ ਵਿੱਚ ਫਸੇ ਹੋਏ ਹੋ, ਕਿਹੜੀਆਂ ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸੇ ਹੋਏ ਹੋ, ਕਿਹਨੇ ਤੁਹਾਨੂੰ ਇਹ ਗੱਲਾਂ ਪੁੱਛਣੀਆਂ ਹਨ? ਆਪਣੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਪੈਦਾ ਕਰੋ, ਪ੍ਰੇਮ ਪੈਦਾ ਕਰੋ, ਪਿਆਰ ਪੈਦਾ ਕਰੋ, ਕਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਉਲਝੇ ਬੈਠੇ ਹੋ?
ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ, ਸੱਚ ਰਤੇ ਸੇ ਉਬਰੇ ਦੁਖੀਏ ਦੂਜੇ ਪਾਏ।
ਗੁਰੂ ਸਾਹਿਬ ਕਹਿੰਦੇ, ਕੋਈ ਕਿਸੇ ਕੌਮ ਦਾ ਹੋਵੇ, ਮਜ਼ਹਬ ਦਾ ਹੋਵੇ, ਜਾਤ ਪਾਤ ਦਾ ਹੋਵੇ, ਜਿਹੜਾ ਸ਼ਬਦ ਦੇ ਨਾਲ ਜੁੜ ਗਿਆ, ਜਿਹੜਾ ਨਾਮ ਦੇ ਨਾਲ ਜੁੜ ਗਿਆ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਜਿਹੜਾ ਨਾਮ ਦੇ ਨਾਲ ਨਹੀਂ ਜੁੜਦਾ, ਇੱਥੇ ਧੱਕੇ ਖਾਂਦਾ ਫਿਰੇਗਾ, ਇੱਥੇ ਪਰਮਾ ਵਿੱਚ ਫਸ ਕੇ ਭੁੱਲਿਆ ਫਿਰੇਗਾ। ਗੁਰੂ ਸਾਹਿਬ ਕਹਿੰਦੇ, ਸਤਿਗੁਰ ਨਾ ਸੇਵਨ ਮੂਰਖ ਹੰਧ ਗਵਾਰਾ, ਫਿਰ ਉਹ ਕਿੱਥੋਂ ਪਾਵਣ ਮੂਖ ਦੁਆਰਾ। ਜਿਹੜੇ ਗੁਰਮੁਖ ਹਨ, ਦੇ ਦੱਸੇ ਹੋਏ ਉਪਦੇਸ਼ ਉੱਤੇ ਹੀ ਨਹੀਂ ਚੱਲਦੇ, ਸ਼ਬਦ ਔਰ ਨਾਮ ਦੀ ਹੀ ਕਮਾਈ ਨਹੀਂ ਕਰਦੇ, ਉਹ ਮੂਰਖ ਹਨ, ਉਹ ਅੰਧੇ ਹਨ, ਉਹ ਗਵਾਰ ਹਨ, ਉਹ ਕਿਸ ਤਰ੍ਹਾਂ ਮੁਕਤੀ ਹਾਸਲ ਕਰ ਸਕਦੇ ਹਨ? ਉਹਨਾਂ ਦਾ ਕਿਸ ਤਰ੍ਹਾਂ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ? ਉਹ ਤਾਂ ਕੌਮਾਂ ਦੇ ਕੈਦੀ ਹੋਏ ਬੈਠੇ ਹਨ, ਮਜ਼ਹਬਾਂ ਮੁਲਕਾਂ ਜਾਤਾਂ ਪਾਤਾਂ ਦੇ ਕੈਦੀ ਹੋਏ ਬੈਠੇ ਹਨ, ਜਿਨ੍ਹਾਂ ਚੀਜ਼ਾਂ ਨੇ ਕੰਮ ਹੀ ਨਹੀਂ ਦੇਣਾ, ਉਹ ਤਾਂ ਕੌਮਾਂ ਵਾਸਤੇ ਕੁਰਬਾਨ ਹੋਈ ਬੈਠੇ ਹਨ, ਮਜ਼ਹਬਾਂ ਵਾਸਤੇ ਲੋਕਾਂ ਦੇ ਗਲੇ ਕੱਟਣ ਲੱਗੇ ਹੋਏ ਹਨ, ਜਿਹੜੀਆਂ ਚੀਜ਼ਾਂ ਦੀ ਉੱਥੇ ਵਕਤ ਹੀ ਨਹੀਂ ਹੈ, ਜਿਨ੍ਹਾਂ ਦੇ ਮੁਤਲਕ ਕਦੇ ਕਿਸੇ ਨੇ ਪੁੱਛਣਾ ਹੀ ਨਹੀਂ ਹੈ। ਜਿਹੜੀ ਚੀਜ਼ ਪੁੱਛੀ ਜਾਣੀ ਹੈ, ਉਸ ਤਰਫ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ।
ਸੱਚ ਰਤੇ ਸੇ ਉਬਰੇ ਦੁਖੀਏ ਦੂਜੇ ਪਾਏ, ਹਰ ਮੰਦਰ ਮਹਿ ਨਾਮ ਨਿਦਾਨ ਹੈ, ਨਾ ਬੂਝ ਹੈ ਮੁਗਦ ਗਵਾਰ।
ਬਾਰ ਬਾਰ ਗੁਰੂ ਸਾਹਿਬ ਜ਼ੋਰ ਦਿੰਦੇ ਹਨ ਕਿ ਜਿਸ ਨਾਮ ਦੀ ਮੈਂ ਇਤਨੀ ਮਹਿਮਾ ਕਰਦਾ ਹਾਂ ਉਹ ਸਰੀਰ ਦੇ ਅੰਦਰ ਹੈ, ਦੇਹ ਦੇ ਅੰਦਰ ਹੈ, ਵਜੂਦ ਦੇ ਅੰਦਰ ਹੈ। ਲੇਕਿਨ ਜਿਹੜੇ ਮਨਮੁੱਖ ਲੋਕ ਹਨ, ਗਵਾਰ ਲੋਕ ਹਨ, ਉਹ ਸਮਝਦੇ ਹੀ ਨਹੀਂ ਕਿ ਨਾਮ ਸਰੀਰ ਔਰ ਦੇਹ ਦੇ ਅੰਦਰ ਹੈ। ਉਹ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ 'ਚੋਂ ਢੂੰਡਣ ਲੱਗੇ ਹੋਏ ਹਨ, ਮੰਦਰਾਂ ਮਸਤਾਂ ਗੁਰਦੁਆਰਿਆਂ 'ਚੋਂ ਢੂੰਡਣ ਲੱਗੇ ਹੋਏ ਹਨ, ਉਹ ਸਰੋਵਰਾਂ 'ਚੋਂ ਢੂੰਡਣ ਲੱਗੇ ਹੋਏ ਹਨ, ਜੰਗਲਾਂ ਪਹਾੜਾਂ 'ਚੋਂ ਢੂੰਡਣ ਲੱਗੇ ਹੋਏ ਹਨ, ਲਿਖਤਾਂ 'ਚੋਂ ਢੂੰਡਣ ਲੱਗੇ ਹੋਏ ਹਨ, ਜ਼ਬਾਨਾਂ 'ਚੋਂ ਢੂੰਡਣ ਲੱਗੇ ਹੋਏ ਹਨ। ਉਹ ਚੀਜ਼ ਜਿਸਨੇ ਦੁਨੀਆਂ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ, ਗੁਰੂ ਸਾਹਿਬ ਕਹਿੰਦੇ ਉਹ ਨਾਮ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ, ਜਿਸ ਨੂੰ ਮਿਲਿਆ ਆਪਣੇ ਅੰਦਰੋਂ ਮਿਲਿਆ ਹੈ ਔਰ ਜਿਸ ਨੂੰ ਵੀ ਕਦੇ ਮਿਲੇਗਾ ਆਪਣੇ ਅੰਦਰੋਂ ਮਿਲੇਗਾ।
ਹਰ ਮੰਦਰ ਮਹਿ ਨਾਮ ਨਿਦਾਨ ਹੈ, ਨਾ ਬੁਝੈ ਮੁਗਦ ਗਵਾਰ, ਗੁਰ ਪ੍ਰਸਾਦੀ ਕੀਨਿਆ, ਹਰ ਰੱਖਿਆ ਔਰ ਧਾਰ, ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ।
ਉਹਨੂੰ ਗੁਰ ਕੀ ਬਾਣੀ ਕਿਉਂ ਕਹਿੰਦੇ ਹਨ? ਕਿ ਉਸ ਬਾਣੀ ਦੀ ਸੋਝੀ ਔਰ ਸਮਝ ਹੀ ਸਾਨੂੰ ਗੁਰਮੁਖਾਂ ਤੋਂ ਆਉਂਦੀ ਹੈ, ਉਸ ਬਾਣੀ ਦੇ ਨਾਲ ਖਿਆਲ ਹੀ ਸਾਡਾ ਗੁਰਮੁਖਾਂ ਦੇ ਜ਼ਰੀਏ ਜੁੜ ਸਕਦਾ ਹੈ। ਕਹਿੰਦੇ ਅਗਰ ਉਸ ਬਾਣੀ ਨੂੰ ਗੁਰਮੁਖਾਂ ਦੇ ਜ਼ਰੀਏ ਪਕੜ ਲੈਂਦੇ ਹਾਂ, ਅਸੀਂ ਉਸ ਬਾਣੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ। ਉਹਨੂੰ ਬਾਣੀ ਕਹਿ ਲਓ, ਸ਼ਬਦ ਕਹਿ ਲਓ, ਹੁਕਮ ਕਹਿ ਲਓ, ਨਾਮ ਕਹਿ ਲਓ, ਇੱਕੋ ਹੀ ਚੀਜ਼ ਹੈ। ਗੁਰੂ ਸਾਹਿਬ ਨੇ ਕਈ ਲਫਜ਼ਾਂ ਨਾਲ ਉਸੇ ਕ੍ਰੀਏਟਿਵ ਪਾਵਰ ਦੇ ਮੁਤਲਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਵਾਸਤੇ ਕਹਿੰਦੇ ਹਨ, ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਈ। ਉਹ ਬਾਣੀ ਸਤਯੁਗ ਵਿੱਚ ਵੀ ਸੀ, ਤ੍ਰੇਤੇ ਔਰ ਦੁਆਪਰ ਵਿੱਚ ਵੀ ਸੀ, ਹੁਣ ਵੀ ਹੈ, ਅੱਗੇ ਵੀ ਉਸੇ ਬਾਣੀ ਨੇ ਰਹਿਣਾ ਹੈ। ਉਹ ਬਾਣੀ ਲਿਖਣ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ, ਬੋਲਣ ਵਿੱਚ ਨਹੀਂ ਆਉਂਦੀ। ਉਸ ਬਾਣੀ ਦੀ ਕੋਈ ਹਿਸਟਰੀ ਨਹੀਂ ਟਰੇਸ ਕਰ ਸਕਦਾ, ਮਿਆਦ ਨਹੀਂ ਮੁਕਰਰ ਕਰ ਸਕਦਾ, ਟਾਈਮ ਨਹੀਂ ਮੁਕਰਰ ਕਰ ਸਕਦਾ। ਉਸ ਬਾਣੀ ਨੇ ਤਾਂ ਦੁਨੀਆਂ ਦੀ ਰਚਨਾ ਪੈਦਾ ਕੀਤੀ ਹੈ। ਸਭ ਤੋਂ ਪਹਿਲਾਂ ਉਹ ਬਾਣੀ ਸੀ ਔਰ ਸਭ ਕੁਝ ਉਸ ਬਾਣੀ ਨੇ ਪੈਦਾ ਕੀਤਾ ਹੈ। ਜੋ ਕੁਛ ਬਾਣੀ ਨੇ ਪੈਦਾ ਕੀਤਾ ਹੈ ਉਹਨੇ ਨਾਸ਼ ਹੋ ਜਾਣਾ ਹੈ, ਲੇਕਿਨ ਉਹ ਸੱਚੀ ਬਾਣੀ ਜਿਸ ਨੇ ਪੈਦਾ ਕੀਤਾ ਹੈ ਉਹ ਕਦੇ ਨਾਸ਼ ਨਹੀਂ ਹੁੰਦੀ, ਉਹ ਕਦੇ ਫਨਾਹ ਨਹੀਂ ਹੁੰਦੀ। ਉਹ ਬਾਣੀ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ, ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉਂ ਲਿਵਲਾਈ। ਹਰ ਇੱਕ ਦੇ ਅੱਖਾਂ ਪਿੱਛੇ ਇੱਥੇ ਜੋਤ ਜਗਣ ਲੱਗੀ ਹੋਈ ਹੈ, ਉਸ ਦੇ ਅੰਦਰੋਂ ਮਿੱਠੀ ਔਰ ਸੁਰੀਲੀ ਬਾਣੀ ਦੀ ਆਵਾਜ਼ ਉੱਠਣ ਲੱਗੀ ਹੋਈ ਹੈ। ਜਿਹੜੇ ਖੁਸ਼ਕਿਸਮਤ ਭਾਗਾਂ ਵਾਲੇ ਜੀਵ ਅੱਖਾਂ ਪਿੱਛੇ ਖਿਆਲ ਇਕੱਠਾ ਕਰਕੇ ਉਸ ਜੋਤ ਦੇ ਦਰਸ਼ਨ ਕਰਦੇ ਹਨ, ਜੋ ਬਾਣੀ ਦੀ ਆਵਾਜ਼ ਅੰਦਰੋਂ ਆਉਂਦੀ ਹੈ ਉਸਨੂੰ ਧਿਆਨ ਦੇ ਨਾਲ ਸੁਣਨ ਲੱਗੇ ਹੋਏ ਹਨ, ਸੱਚੇ ਸਾਹਿਬ ਸਿਉਂ ਲਿਭ ਲਾਏ। ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਰਚਨਾ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਉਹਨਾਂ ਦਾ ਪਰਮਾਤਮਾ ਨਾਲ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਮਹਾਤਮਾ ਉਸ ਬਾਣੀ ਦੀ ਮਹਿਮਾ ਕਰਦੇ ਹਨ, ਉਹ ਬਾਣੀ ਸਾਡਾ ਸਾਰਿਆਂ ਦਾ ਗੁਰੂ ਹੈ। ਇਸੇ ਵਾਸਤੇ ਆਪਨੇ ਕਿਹਾ ਸੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਲੇਕਿਨ ਉਸ ਬਾਣੀ ਦੇ ਨਾਲ ਗੁਰੂ ਸਾਹਿਬ ਕਹਿੰਦੇ ਖਿਆਲ ਤੁਹਾਡਾ ਗੁਰਮੁਖਾਂ ਦੇ ਜ਼ਰੀਏ ਜੁੜ ਸਕਦਾ ਹੈ। ਬਾਣੀ ਦੀ ਸੋਝੀ ਔਰ ਸਮਝ ਵੀ ਸਾਨੂੰ ਗੁਰਮੁਖਾਂ ਦੇ ਜ਼ਰੀਏ ਹੀ ਆ ਸਕਦੀ ਹੈ, ਉਸ ਦੇ ਨਾਲ ਖਿਆਲ ਵੀ ਸਾਡਾ ਗੁਰਮੁਖਾਂ ਦੇ ਜ਼ਰੀਏ ਹੀ ਜੁੜ ਸਕਦਾ ਹੈ।
ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ, ਪਵਿੱਤ ਪਾਵਨ ਸੇਜਨ ਨਿਰਮਲ, ਹਰ ਕੈ ਨਾਮ ਸਮਾਏ।
ਜਿਹੜੇ ਉਸ ਨਾਮ ਦੇ ਨਾਲ ਜੁੜ ਜਾਂਦੇ ਹਨ ਉਹ ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ। ਉਹ ਸਾਡੇ ਖਿਆਲ ਨੂੰ ਵੀ ਉਸੇ ਸ਼ਬਦ ਜਾਂ ਨਾਮ ਦੇ ਨਾਲ ਜੋੜ ਕੇ ਸਾਨੂੰ ਵੀ ਹਮੇਸ਼ਾ ਵਾਸਤੇ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਗੁਰੂ ਸਾਹਿਬ ਕਹਿੰਦੇ, ਮੁਕਤਾ ਸੇਵੇ ਮੁਕਤਾ ਹੋਵੇ, ਹਉਮੇ ਮਮਤਾ ਸ਼ਬਦੇ ਖੋਵੇ। ਜਿਹੜੇ ਲੋਕ ਹਉਮੇ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਖੋ ਦਿੰਦੇ ਹਨ, ਆਪਣੇ ਅੰਦਰੋਂ ਨਿਕਾਲ ਦਿੰਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਉਹ ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਗੁਰੂ ਸਾਹਿਬ ਕਹਿੰਦੇ, ਪਵਿੱਤ ਪਾਵਨ ਸੇਜਨ ਸੱਚ ਇੱਕ ਸ਼ਬਦ ਲਿਵ ਲਾਈ। ਜਿਹੜੇ ਲੋਕ ਸਾਰੇ ਦੁਨੀਆਂ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਜੁੜ ਜਾਂਦੇ ਹਨ, ਔਰ ਉਹ ਖੁਦ ਤਾਂ ਪਿਓਰ ਔਰ ਪਵਿੱਤਰ ਹੋ ਹੀ ਜਾਂਦੇ ਹਨ ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਕਰਦੇ ਹਾਂ, ਉਹ ਸਾਡੇ ਵੀ ਉਸੇ ਤਰ੍ਹਾਂ ਉਸ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਪਿਓਰ ਔਰ ਪਵਿੱਤਰ ਬਣਾ ਲੈਂਦੇ ਹਨ।
ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ, ਹਰ ਮੰਦਰ ਹਰ ਕਾ ਹੱਟ ਹੈ, ਰੱਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਇੱਕ ਨਾਮ ਗੁਰਮੁਖ ਲੈਨ ਸਵਾਰ।
ਬੜੇ ਸੁੰਦਰ ਤਰੀਕੇ ਨਾਲ ਮਿਸਾਲ ਦੇ ਕੇ ਦੱਸਦੇ ਹਨ, ਇਹ ਜਿਹੜਾ ਸਾਡਾ ਸਰੀਰ ਹੈ ਇਹ ਹਰਿਮੰਦਰ ਦਾ ਹੱਟ ਹੈ, ਲੇਕਿਨ ਇਹਦੇ 'ਚੋਂ ਕਿਹੜਾ ਸੌਦਾ ਖਰੀਦਣ ਵਾਲਾ ਹੈ? ਸ਼ਬਦ ਔਰ ਨਾਮ ਦੀ ਕਮਾਈ। ਕਿਹੜੇ ਲੋਕ ਇਹਦੇ ਅੰਦਰ ਬੈਠ ਕੇ ਨਾਮ ਦਾ ਸੌਦਾ ਖਰੀਦਦੇ ਹਨ? ਗੁਰਮੁਖ ਲੋਕ ਹਨ ਜਿਹੜੇ ਇਸ ਸਰੀਰ ਦੇ ਅੰਦਰੋਂ ਉਸ ਨਾਮ ਦਾ ਸੌਦਾ ਖਰੀਦਦੇ ਹਨ। ਬਾਕੀ ਲੋਕ ਭੰਗ ਦੇ ਪਹਾੜੇ ਆਪਣੇ ਵਕਤ ਤੋਂ ਜ਼ਾਇਆ ਕਰਕੇ ਚਲੇ ਜਾਂਦੇ ਹਨ। ਸੋ ਗੁਰੂ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਲੋਕ ਹਨ ਉਹ ਹਮੇਸ਼ਾ ਸਰੀਰ ਦੇ ਅੰਦਰ ਵੜ ਕੇ ਸ਼ਬਦ ਦੀ ਕਮਾਈ ਕਰਦੇ ਹਨ, ਨਾਮ ਦੀ ਕਮਾਈ ਕਰਦੇ ਹਨ। ਉਹਨਾਂ ਦਾ ਦੇਹ ਵਿੱਚ ਆਉਣਾ ਮੁਬਾਰਕ ਹੈ, ਉਹਨਾਂ ਦਾ ਦੇਹ ਵਿੱਚ ਆਉਣ ਦਾ ਪਰਪਸ ਔਰ ਮਕਸਦ ਪੂਰਾ ਹੋ ਜਾਂਦਾ ਹੈ।
ਇਸ ਵਿੱਚ ਸੌਦਾ ਇੱਕ ਨਾਮ ਗੁਰਮੁਖ ਲੈਨ ਸਵਾਰ, ਹਰ ਮੰਦਰ ਮਹਿਮਾਨ ਲੋਹਟ ਹੈ, ਮੋਹਿਆ ਦੂਜੇ ਪਾਏ ਪਰਸ ਭੇਟਿਆ ਕੰਚਨ ਪਿਆ, ਕੀਮਤ ਕਹੀ ਨਾ ਜਾਏ।
ਇੱਕ ਹੋਰ ਬੜੀ ਸੁੰਦਰ ਮਿਸਾਲ ਦਿੰਦੇ ਹਨ ਕਿ ਲੋਹਾ ਇੱਕ ਐਸੀ ਚੀਜ਼ ਹੈ ਅਗਰ ਪਾਰਸ ਨਾਲ ਛੂਹ ਜਾਵੇ ਉਹ ਸੋਹਣਾ ਬਣ ਜਾਂਦਾ ਹੈ, ਲੇਕਿਨ ਆਪ ਫਰਮਾਉਂਦੇ ਹਨ ਸਾਡੇ ਸਰੀਰ ਦੇ ਅੰਦਰ ਮਨ ਰੂਪੀ ਲੋਹਾ ਵੀ ਹੈ ਔਰ ਸ਼ਬਦ ਰੂਪੀ ਪਾਰਸ ਵੀ ਹੈ। ਜਿਤਨਾ ਚਿਰ ਲੋਹਾ ਪਾਰਸ ਨੂੰ ਛੂਹਦਾ ਨਹੀਂ ਉਹ ਸੋਹਣਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਮਨ ਵੀ ਸਾਡੇ ਸਰੀਰ ਦੇ ਅੰਦਰ ਹੈ, ਸ਼ਬਦ ਵੀ ਸਾਡੇ ਸਰੀਰ ਦੇ ਅੰਦਰ ਹੈ। ਜਦੋਂ ਗੁਰਮੁਖਾਂ ਦੀ ਦਇਆ ਮਿਹਰ ਬਖਸ਼ਿਸ਼ ਹੋ ਜਾਂਦੀ ਹੈ ਇਹ ਮਨ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਇਹ ਨਿਰਮਲ ਪਿਓਰ ਔਰ ਪਵਿੱਤਰ ਹੋ ਜਾਂਦਾ ਹੈ। ਜਾਂ ਕਹਿ ਲਓ ਇਹ ਜਿਹੜਾ ਲੋਹਾ ਹੈ ਇਹ ਉਸ ਪਾਰਸ ਨਾਲ ਜੁੜ ਜਾਂਦਾ ਹੈ, ਇਹ ਸੋਨੇ ਦਾ ਬਣ ਜਾਂਦਾ ਹੈ ਕਿ ਕਿਆ ਪਿਓਰ ਔਰ ਪਵਿੱਤਰ ਹੋ ਜਾਂਦਾ ਹੈ, ਸਾਡਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਜਾਂਦਾ ਹੈ, ਮਕਸਦ ਪੂਰਾ ਹੋ ਜਾਂਦਾ ਹੈ। ਇਹ ਜਿਹੜਾ ਇਨਸਾਨ ਦਾ ਜਾਮਾ ਹੈ ਇਹ ਪਰਮਾਤਮਾ ਨੇ ਸਾਨੂੰ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਵਿਸਾਲ ਵਾਸਤੇ ਬਖਸ਼ਿਆ ਹੈ। ਸੋ ਗੁਰੂ ਸਾਹਿਬ ਕਹਿੰਦੇ ਇਸ ਤੋਂ ਸਾਨੂੰ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਹਰ ਮੌਤ ਤੋਂ ਬਾਅਦ ਸਾਨੂੰ ਇਨਸਾਨ ਦਾ ਜਾਮਾ ਮਿਲ ਜਾਵੇਗਾ, ਫਿਰ ਪਤਾ ਮਿਲੇ ਮਿਲੇ ਨਾ ਮਿਲੇ ਨਾ ਮਿਲੇ ਕਿਸੇ ਐਸੇ ਜਗ੍ਹਾ ਜਨਮ ਹੋ ਜਾਵੇ ਜਿੱਥੇ ਜਾ ਕੇ ਕਦੇ ਭੁੱਲੇ ਭਟਕੇ ਵੀ ਕੋਈ ਮਾਲਕ ਦੀ ਭਗਤੀ ਨਹੀਂ ਕਰ ਸਕਦਾ। ਇਸੇ ਵਾਸਤੇ ਖਬਰਦਾਰ ਕਰਦੇ ਹਨ ਇਸ ਪੌੜੀ ਸੇ ਜੋ ਨਰ ਚੁੱਕੇ ਸਵਾਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ ਸੀੜੀ ਦਾ ਆਖਰੀ ਡੰਡਾ ਹੈ। ਕੋਸ਼ਿਸ਼ ਕਰਾਂਗੇ ਆਪਣੇ ਮਕਾਨ ਦੀ ਛੱਤ 'ਤੇ ਚਲੇ ਜਾਵਾਂਗੇ, ਅਗਰ ਆਖਰੀ ਸੀੜੀ ਤੋਂ ਵੀ ਪੈਰ ਫਿਸਦੇਗਾ ਸੀ ਦੇ ਨੀਚੇ ਆ ਕੇ ਗਿਰਦੇ ਹਾਂ। ਇਸ ਵਾਸਤੇ ਗੁਰੂ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਮਨ ਰੂਪੀ ਲੋਹਾ ਵੀ ਸਾਡੇ ਸਰੀਰ ਦੇ ਅੰਦਰ ਹੈ ਔਰ ਸ਼ਬਦ ਰੂਪੀ ਪਾਰਸ ਵੀ ਸਾਡੇ ਸਰੀਰ ਦੇ ਅੰਦਰ ਹੈ। ਇਹ ਗੁਰਮੁਖਾਂ ਦੀ ਦਇਆ ਮਿਹਰ ਬਖਸ਼ਿਸ਼ ਦੇ ਜ਼ਰੀਏ ਹੀ ਇਹ ਲੋਹਾ ਪਾਰਸ ਨਾਲ ਛੂਹ ਸਕਦਾ ਹੈ, ਇਹ ਮਨ ਸ਼ਬਦ ਦੇ ਨਾਲ ਜੁੜ ਸਕਦਾ ਹੈ, ਫਿਰ ਇਸ ਮਨ ਦੀ ਵੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ। ਹਜ਼ੂਰ ਫਰਮਾਇਆ ਕਰਦੇ ਸਨ ਜਿਤਨਾ ਚਿਰ ਮਨ ਸਾਨੂੰ ਨੀਚੇ ਦੀ ਤਰਫ ਖਿੱਚ ਕੇ ਲਿਜਾਂਦਾ ਹੈ ਇਸ ਤੋਂ ਵੱਡਾ ਦੁਨੀਆ ਅੰਦਰ ਸਾਡਾ ਦੁਸ਼ਮਣ ਨਹੀਂ ਹੈ। ਜਦੋਂ ਗੁਰਮੁਖਾਂ ਦੀ ਦਇਆ ਮਿਹਰ ਬਖਸ਼ਿਸ਼ ਦੇ ਨਾਲ ਇਹ ਸ਼ਬਦ ਦੇ ਨਾਲ ਜੁੜ ਕੇ ਸਾਨੂੰ ਉੱਪਰ ਦੀ ਤਰਫ ਖਿੱਚ ਕੇ ਲਿਜਾਣਾ ਸ਼ੁਰੂ ਕਰ ਦਿੰਦਾ ਹੈ, ਇਸ ਤੋਂ ਵੱਡਾ ਸਾਡਾ ਹੋਰ ਦੋਸਤ ਕੋਈ ਨਹੀਂ ਹੋ ਸਕਦਾ। ਇਹ ਲੋਹੇ ਦਾ ਮਨ ਜਿਹੜਾ ਹੈ ਇਹ ਸੋਨੇ ਦਾ ਮਨ ਹੋ ਜਾਂਦਾ ਹੈ, ਕਿਆ ਇਹ ਨਿਰਮਲ ਹੋ ਜਾਂਦਾ ਹੈ, ਪਿਓਰ ਔਰ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਜਿਤਨਾ ਚਿਰ ਇਹ ਆਪਣੇ ਟਿਕਾਣੇ 'ਤੇ ਨਹੀਂ ਪਹੁੰਚਦਾ ਆਤਮਾ ਕਦੇ ਵੀ ਇਸਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦੀ। ਇਸ ਵਾਸਤੇ ਆ ਬੜੀ ਸੁੰਦਰ ਮਿਸਾਲ ਖੋਲ੍ਹ ਖੋਲ੍ਹ ਕੇ ਦੇ ਕੇ ਸਮਝਾਉਂਦੇ ਹਨ।
ਪਾਰਸ ਭੇਟਿਆ ਕੰਚਨ ਪਿਆ कहीं न जाए, हर मंदिर में है हर बसे, सर्व निरंतर सोए, नानक गुरमुख बन जिए, सच्चा सौदा होए।
सब कुछ बयान करके आ फरमाते हैं गुरमुख है जिहड़े दुनिया में आके सच्चा सौदा करते हैं कि शब्द की कमाई करते हैं, नाम की कमाई करते हैं। छोटे जे शब्द के अंदर तीसरी पातशाही ने गुरु नानक साहब के उपदेश को बड़ी अच्छी तरह हर पहलू तो खोल के बयान किया है। हर किस्म के वहमां भरमां संकल्पां कर्मकांड चो साडे ख्याल नूं कढ़िया है और इक्को ही सानू संदेश और उपदेश दिता है कि अपने देह के अंदर के खोज करो, शब्द के नाल ख्याल जोड़ो, नाम के नाल ख्याल जोड़ो। जो कुछ मिलना है शब्द की कमाई चो मिलना है, नाम की कमाई चो मिलना है। सानू भी चाहिए है आपके उपदेश तो फायदा उठा के शब्द की कमाई करिए, नाम की कमाई करिए।
नानक गुरमुख बन दिए, सच्चा सौदा होए, जिनी डिठा मेरा सतगुर पाओ कर, तिनके सब पाप गवाई, हर दरगाह ते मुख उजले, बहु शोभा पाई।